जगत गुरु धन श्री गुरु तेग बहादुर साहब जी महाराज सच्चे पातशाह जी राजा विशन सिंह की मदद करने वास्ते दे नाल कामरू देश वल जा रहे ने। रस्ते विच सतगुरां दे बहुत सारे सेवक प्रेमी ने जड़े सतगुरां की आराधना कर रहे। इस तरह ढाका विच जो बंगाल का एक नगर है ढाके सतगुरां की सिखी सेवकी बहुत है। गुरु घर के सेवक ने ढाके तो गुरु घर वास्ते बहुत सारा कपड़ा आंदा सी। उत्थों दा जिहड़ी ढाके दी मलमल है वह बड़ी प्रसिद्ध सी। पशमीने दे कपड़े बस्तर भी उत्थों ही गुरु साहब लई बन के आंदे सन। तो उत्थे दी जिहड़ी संगत सी वह सतगुरां की आराधना कर रही। इस इलाके का जिहड़ा मसंद सी ढाके का उहदा नां सी बुलाकी दास। इहदी एक बिरध बजुर्ग माता सी वह भी गुरु साहब की आराधना करदी है। घर च पलंगा डाह के सतगुरां दा आसन लाया ते हर एक सिख आराधना कर रहा है कि सतगुरु जी सानू दर्शन देन। तो उन्हां सारे प्रेमियां दे प्रेम दे वसीकार होके गरीब नवाज नौवें पातशाह जी महाराज जी ढाके पहुंचे ने। ढाके आके सतगुरां ने चरण पाए हैं। बहुत सारिया संगतां सतगुरां नू मिलियां ने। वह जिहड़ी माता सी भाई बुलाकी दास दी वह भी सतगुरां नू मिली। महाराज जी दे चरणा कमलां नू परसिया। सतगुरु गरीब नवाज पातशाह जी महाराज जी दी आरती उतारना कीती है ते बिरध माता सतगुरु सच्चे पातशाह दे दर्शन करके निहाल हुई है। महाराज जी दे दर्शन करी जा रही है ते महाराज जी ने भी बचन कीता, माता तुहाडे प्रेम दे वस हो के असीं इत्थे चल के आए हां, तुहाडा भाव वेख के असीं इत्थे पहुंचे हां, तुहाडे मन दा मनोरथ पूर्ण हो गया है ते तुसी अपने घर दे विच मैनू बिठा के मेरे दर्शन कर ले हन। ते सतगुरां ने बचन कीता माता नू के तू मंग लै हुण जो चाहुंदा जे तेरे मन दी इच्छा है। ते माता ने दर्शनां दी इच्छा कीती, महाराज कृपा करके मैनू तुहाडे दर्शन हुंदे रहणे मेरे मन दा मनोरथ है। तो गरीब नवाज पातशाह जी ने जिवें ढाके दे विच चरण पा के संगतां नू दर्शन दिते हन। आओ सारी संगत मन बिरतियां एकाग्र करो। श्री गुरु तेग बहादुर साहब जी महाराज जी दे पावन चरणां दा ध्यान अपने हिरदयां च धारण करदे होयां आप दे जीवन ते रसना दे कल्याण निमित आखणा करो जी सतनाम
श्री वाहेगुरु साहिब जी।
सतनाम
श्री वाहेगुरु साहिब जी। नाम बुलाकी दास जो बड़ो मसंद सुदेश।
इसे देश दे विच ढाका बड़ा विशाल नगर है। तो इसे नगर दे विच इस देश दे सारी संगत नू संभालन वाले गुरु घर वालों जेड़े मसंद मुकरर कीते हुए सन उन्हां दा नां सी भाई बुलाकी दास। भाई बुलाकी दास जिस इलाके दे मसंद हन
उती नगर की संगता लीन सकेल अशेष।
तो भाई बुलाकी दास ने वेख्या के सतगुरु गुरु तेग बहादुर साहब जी साडे नगर विच आए ने। तो जितनी संगत सी सारी संगत नू भाई बुलाकी दास ने इकट्ठा कीता। जिन्नियां संगतां सन गुरु के सिख सन सारियां नू इकट्ठा कीता कि चलो भाई चल के सतगुरां दे दर्शन करो। तो सारी संगत नू अपने नाल इकट्ठा करके भाई बुलाकी दास जी गुरु पातशाह दे पावन पवित्र चरणां विच आए हन।
जो पई सुन सुन सिख सतगुरु आगवन।
जिहड़ा सिख सुणदा है कि सतगुरु गुरु तेग बहादुर साहब आए ने, नौवें पातशाह जी महाराज जी आए हन।
रुचरे कोरन ले निज भवन।
अपने घरां विचों बड़ियां सोहणियां सुंदर पिटावां लै के
चौंपत चित चात दर्शावन।
चाओ अपने हिरदे च रख के बड़े उत्साह नाल सतगुरु गुरु तेग बहादुर साहब जी महाराज जी दे दर्शन ओ सारे सिख करना चाहुंदे हन।
ओए निहाल हीर पग पावन।
आके सतगुरां दे दर्शन करदे ने, महाराज जी दे पवित्र पावन चरणा कमलां दे दर्शन करके महाराज जी दे चरणा ते नमस्कार करके निहाल निहाल हो रहे ने।
सब एकत्र कर संगत रात।
इस तरह सारी संगत दी जिहड़ी दसवंध दी माया सी भाई साहब भाई बुलाकी दास जी मसंद सी, मसंदां दा काम सी संगत कोलों कार उगराणी ते संगत नू गुरु घर नाल जोड़ना। तो भाई बुलाकी दास जी ने अपनी सेवा जिहड़ी गुरु घर दी बखूबी ढंग नाल निभाई है। जितनी संगत सी उन्हां संगत कोलों दसवंध दी माया जो संगत ने किरत बिरत करके दसवां हिस्सा गुरु निमित कढ़िया सी उह सारी माया भाई बुलाकी दास ने इकट्ठा कीती है।
आगे हुए बुलाकी दास
भाई बुलाकी दास जी सारी संगत दे मूहरी होके संगत सारी इकट्ठी करके नाल लियांदी ते आप भाई बुलाकी दास जी सारे संगत दे मूहरे होके अगे लग के चल रहे ने।
गावत शब्द प्रेम गुर माते
रस्ते विच आउंदिया कीर्तन करदे आ रहे ने। महाराज जी दे रंग दे विच रत्ते हुए सतगुरां दे प्रेम दे विच झूल झूल के गुरबाणी दा कीर्तन करदिया करदिया क्योंकि संगत सतगुरां दे दर्शनां नूं आ रही है ते रस्ते विच चाओ दे नाल दर्शनां दे शब्द पढ़दे आ रहे ने कि दरमान दे ठांडे दरबार तुझ बिन सुरत करै को मेरी दर्शन दीजा खोल के बार। एदां दे जिहड़े पावन शब्द ने कि दर्शन देख जीवां गुर तेरा पूर्ण कर्म होए प्रभ मेरा। दर्शन प्यासी दिन सरात चितवो अनदिन नीत खोल कपट गुर मेलिया नानक हर संग मीत। एदां दे दर्शनां वाले जो पावन पवित्र शब्द हन उह शब्द संगत गायन करदी आ रही है।
लोचन ते जल बोंदन जाते
इन्ना प्यार है भाई बुलाकी दास दे मन विच गुरु साहब दे प्यार दा होर भी बहुत सारिया संगतां दे मन विच के नाले कीर्तन करदे आउंदे ने ते कईयां दे नेत्रां विचों प्रेम नाल जल वह रहा है नेत्रां विचों अखां विचों जल वग रहा है।
सने सने सब चल कर आए परम प्रीत पायन लपटाए
सहजे सहजे सारे चल के सतगुरां दे कोल आए ने। बड़ी भारी परम श्रेष्ठ प्रीत अपने हिरदे च धारण करके सिख गरीब नवाज पातशाह जी महाराज जी दे चरणां नाल लपट गए हन।
अर्पण कीने अकोर अनेक
प्रकार दियां सोहणियां भेटावां ओ महाराज जी दे चरणां विच सिखां ने भेट कीतियां हन।
हीर हीर कर जल्द विवेक
विवेक सतगुरु गुरु तेग बहादुर साहब जी दे दर्शन कर करके
बार बार उत बलिहारे
बार सतगुरां तो सिख बलिहार जांदे हन गुरु साहब तो वार ने बलिहार ने जांदे हन।
वंदन कर कर बिना उचारे
और वंदना करके सतगुरां दे चरणां विच नमस्कारां करके महाराज जी दे चरणां विच सिख बेनतियां करदे ने फरियादां करदे ने।
आए सपाए बैठ सब गए
सतगुरां दे दर्शन करके महाराज जी दी आग्या प्राप्त करके सारे सिख जिथे जिथे किसे नूं जगह मिली माई भाई नूं सारे सतगुरां दे चरणां विच बैठ गए ने सज गए हन।
शब्द प्रेम ते गावत वे
उसी तरह प्रेम दे विच भिजे हुए गुरु साहब दे रंगां दे विच रंगे हुए सिख गुरबाणी दा शब्द गायन कर रहे ने गुरबाणी दा कीर्तन गायन कर रहे ने।
करियो कीर्तन को चिर काल सुन गुर भए प्रसन्न विशाल
सारी संगत ने रल के बड़े प्यार नाल कीर्तन कीता। जिन्हें सिख सन सारिया ने सतगुरां दी हजूरी विच बह के पहला रस्ते विच भी कीर्तन करदे आए ते फिर आके सतगुरां दे दर्शन करके जदों संगती रूप च बैठे फिर कीर्तन कीता। बड़े प्यार नाल शब्द गायन कीते कीर्तन गायन कीता सुन सुन के धन गुरु तेग बहादुर साहब जी बड़े प्रसन्न हुंदे ने।
कृपा धार ऐसे कै वाका मम सिखी को
सतनाम
श्री वाहिगुरु।
तो कृपा दे रंग दे विच भिजिया होया धन गुरु तेग बहादुर साहब जी महाराज जी ने ढाके नूं वर दिता कहिंदे ढाका मेरी सिखी दा कोठा है इत्थे मेरी सिखी सेवकी है और ए जिहड़ा नगर है ढाका ए मेरी सिखी दा कोठा है। ए वर काबल नूं भी मिलिया सी काबल सिखी दा कोठा है ਤੇ ਢਾਕੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਰ ਦਿੱਤਾ ਕਿ ਸਿੱਖੀ ਦਾ ਕੋਠਾ ਹੈ।
ਭਲੀ ਭਾਂਤ ਮੋਏ ਭਜਨ ਸੁਣਾਇਓ।
ਮਹਾਰਾਜ ਜੀ ਕਹਿੰਦੇ ਬੜਾ ਭਲੀ ਪ੍ਰਕਾਰ ਨਾਲ ਰੱਬ ਦਾ ਭਜਨ, ਪਰਮੇਸ਼ਰ ਦੀ ਬਾਣੀ ਦਾ, ਨਿਰੰਕਾਰ ਦੀ ਬਾਣੀ ਦਾ ਕੀਰਤਨ ਤੁਸੀਂ ਸਾਰੀ ਸੰਗਤ ਨੇ ਮੈਨੂੰ ਵੀ ਸਰਵਣ ਕਰਵਾਇਆ ਹੈ।
ਪ੍ਰੇਮ ਤੇਰੇ ਦਾ ਰਜਾਇਓ।
ਅਦਕ ਪ੍ਰੇਮ ਨਾਲ ਤੁਸੀਂ ਮੇਰੇ ਹਿਰਦੇ ਨੂੰ ਪ੍ਰਸੰਨ ਕੀਤਾ, ਮੇਰੇ ਹਿਰਦੇ ਨੂੰ ਰਜਾਇਆ ਹੈ।
ਸਭ ਉਠ ਕਰ ਸਭ ਸੰਗਤ ਰਾਸ।
ਉਸ ਵਕਤ ਫਿਰ ਭਾਈ ਬੁਲਾਕੀ ਦਾਸ ਜੀ ਜਿਹੜੀ ਸੰਗਤ ਦੀ ਦਸਵੰਧ ਦੀ ਮਾਇਆ ਲੈ ਕੇ ਆਏ ਸਨ, ਉਹ ਸਾਰੀ ਮਾਇਆ ਇਕੱਠੀ ਕਰਕੇ ਸਾਰੀ ਚੁੱਕ ਕੇ ਭਾਈ ਬੁਲਾਕੀ ਦਾਸ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ।
ਜਿਨਮੋ ਅਗਰ ਬੁਲਾਕੀ ਦਾਸ।
ਭਾਈ ਬੁਲਾਕੀ ਦਾਸ ਜੀ ਸਭ ਤੋਂ ਮੂਹਰੀ ਨੇ, ਹੋਰ ਵੀ ਸੇਵਕ ਸਨ ਜਿਹੜੇ ਮਾਇਆ ਭੇਟ ਕਰਨਾ ਚਾਹੁੰਦੇ ਸੀ, ਤੇ ਸੰਗਤ ਦੀ ਜਿਹੜੀ ਮਾਇਆ ਸੀ ਉਹ ਭਾਈ ਬੁਲਾਕੀ ਦਾਸ ਜੀ ਨੇ ਇਕੱਠੀ ਕਰਕੇ ਸਤਿਗੁਰਾਂ ਨੂੰ ਭੇਟ ਕੀਤੀ ਹੈ।
ਦੀਪਕ ਬਾਰ ਆਰਤੀ ਕਰੇ।
ਫਿਰ ਖਾਲਸਾ ਜੀ ਥਾਲ ਦੇ ਵਿੱਚ ਦੀਵਾ ਬਾਲ ਕੇ ਸਤਿਗੁਰਾਂ ਦੀ ਆਰਤੀ ਕੀਤੀ ਭਾਵਨਾ ਦੇ ਨਾਲ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ, ਕਿਉਂਕਿ ਖਾਲਸਾ ਜੀ ਵੀ ਸ਼ਰਧਾ ਸਾਹਿਬ ਦੀ ਆਰਤੀ ਉਤਾਰਨੀ, ਆਪਣੇ ਇਸ਼ਟ ਗੁਰਦੇਵ ਦੀ ਆਰਤੀ ਉਤਾਰਨੀ, ਇਹ ਸ਼ਰਧਾ ਭਾਵਨਾ ਦੀ ਨਿਸ਼ਾਨੀ ਹੈ। ਤੋ ਕਹਿੰਦੇ ਥਾਲ ਦੇ ਵਿੱਚ ਦੀਵਾ ਬਾਲ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਰਤ ਹਾਰ ਕੀ ਆਰਤੀ ਉਤਾਰੀ ਹੈ। ਮਹਾਰਾਜ ਜੀ ਦੀ ਆਰਤੀ ਕੀਤੀ ਤੇ ਸ਼ਬਦ ਗਾਇਨ ਕਰਦੇ ਨੇ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ, ਭਾਵ ਖੰਡਨਾ ਤੇਰੀ ਆਰਤੀ, ਅਨਹਦਾ ਸ਼ਬਦ ਵਜੰਤ ਭੇਰੀ। ਮਹਾਰਾਜ ਜੀ ਦੀ ਆਰਤੀ ਕਰਦੇ ਕਹਿੰਦੇ ਧੂਪ ਦੀਪ ਕ੍ਰਿਤ ਸਾਜ ਆਰਤੀ, ਵਾਰ ਨੇ ਜਾਓ ਸਵਾਮੀ ਕਮਲਾ ਪਾਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਰਤੀ ਕਰਦੇ ਹਨ।
ਧੂਪ ਤੁਖਾਏ ਅਗਾਰੀ ਦਰੇ।
ਫਿਰ ਸਤਿਗੁਰਾਂ ਦੇ ਚਰਨਾਂ ਚ ਧੂਪ ਤੁਖਾਈ ਹੈ ਸੁਗੰਧੀ ਵਾਲੀ, ਕਿ ਸਤਿਗੁਰਾਂ ਦਾ ਦਰਬਾਰ ਮਹਿਕ ਵਾਲਾ ਹੋਵੇ। ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹੀ ਇੱਕ ਪਾਸੇ ਸੁਗੰਧੀ ਵਾਲੀ ਧੂਪ ਤੁਖਾ ਕੇ ਰੱਖੀ ਹੈ।
ਫੁੱਲਨ ਮਾਲਾ ਗਰ ਪਹਿਰਾਏ।
ਫੁੱਲਾਂ ਦੀ ਬੜੀ ਸੋਹਣੀ ਮਾਲਾ ਲਿਆਏ ਸੀ ਭਾਈ ਬੁਲਾਕੀ ਦਾਸ ਜੀ, ਉਹ ਮਾਲਾ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਗਲ ਵਿੱਚ ਪਾਈ ਹੈ।
ਅਧਿਕ ਸੁਗੰਧ ਠੇਗ ਛਿੜਕਾਏ।
ਬੜੀ ਸੁਗੰਧੀ ਸਤਿਗੁਰਾਂ ਦੇ ਆਲੇ ਦੁਆਲੇ ਚਰਚਣ ਕੀਤੀ ਹੈ, ਸੁਗੰਧੀ ਦਾ ਚਰਚਣ ਕੀਤਾ, ਛਿੜਕਾਵ ਕੀਤਾ।
ਪਗ ਪੰਕਜ ਪਾਵਨ ਗਾ ਹਾਥ।
ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਕਮਲ ਆਪਣੇ ਹੱਥਾਂ ਦੇ ਵਿੱਚ ਪਕੜੇ ਹਨ, ਆਪਣੇ ਹੱਥਾਂ ਦੇ ਵਿੱਚ ਮਹਾਰਾਜ ਜੀ ਦੇ ਚਰਨ ਗ੍ਰਹਿਣ ਕੀਤੇ ਹਨ।
ਪਠਾਰਨ ਸ਼ੁਭ ਜਲ ਸਾਥ।
ਸ਼ੁਭ ਜਲ ਦੇ ਨਾਲ ਸਤਿਗੁਰਾਂ ਦੇ ਚਰਨ ਧੋਏ ਨੇ, ਮਹਾਰਾਜ ਜੀ ਦੇ ਚਰਨ ਧੋ ਕੇ
ਹੁਣ ਪਟ ਸੋ ਪਹੁੰਚੇ ਕਰ ਪ੍ਰੀਤ।
ਚਰਨ ਧੋ ਕੇ ਫਿਰ ਬੜੇ ਸੋਹਣੇ ਨਿਰਮਲ ਵਸਤਰ ਦੇ ਨਾਲ ਸਤਿਗੁਰਾਂ ਦੇ ਚਰਨ ਸਾਫ ਕੀਤੇ ਹਨ।
ਚਰਨਾ ਮਿਤ ਹਰਕਤ ਜੀਤ।
ਜਿਹੜੀ ਚਰਨਾਂ ਦੀ ਪੌਲ ਸੀ ਉਹ ਸਾਰੇ ਸਿੱਖਾਂ ਨੇ ਛਕੀ, ਭਾਈ ਬੁਲਾਕੀ ਦਾਸ ਦੇ ਸਮੇਤ ਜਿੰਨੇ ਸਿੱਖ ਨੇ ਚਰਨ ਭਾਈ ਬੁਲਾਕੀ ਦਾਸ ਨੇ ਧੋਏ ਨੇ, ਔਰ ਉਹ ਸਾਰਾ ਚਰਨਾ ਮ੍ਰਿਤ ਸਾਰੇ ਸਿੱਖਾਂ ਨੇ ਭਾਈ ਬੁਲਾਕੀ ਦਾਸ ਜੀ ਦੇ ਸਮੇਤ ਛਕਿਆ ਹੈ।
ਦੇਖ ਭਾਉ ਸਤਿਗੁਰ ਬਖਾਨਾ, ਹਮਨੇ ਤੁਮਰੋ ਪ੍ਰੇਮ ਪਛਾਨਾ।
ਇਹਨਾਂ ਦਾ ਭਾਉ ਵੇਖ ਕੇ, ਇਹਨਾਂ ਦਾ ਪ੍ਰੇਮ ਵੇਖ ਕੇ ਜਗਤ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿੰਦੇ ਭਾਈ ਬੁਲਾਕੀ ਦਾਸ ਜੀ, ਅਸੀਂ ਤੁਹਾਡਾ ਸਾਰਿਆਂ ਦੇ ਮਨ ਦਾ ਪ੍ਰੇਮ ਵੇਖਿਆ, ਕਿ ਤੁਹਾਡਾ ਹਿਰਦਾ ਸਾਡੇ ਪ੍ਰੇਮ ਨਾਲ ਗਦਗਦ ਹੈ, ਤੁਹਾਡਾ ਹਿਰਦਾ ਸਾਡੇ ਪ੍ਰੇਮ ਦੇ ਰਸ ਵਿੱਚ ਭਰਿਆ ਹੋਇਆ, ਤੇ ਅਸੀਂ ਤੁਹਾਡਾ ਸਾਰਿਆਂ ਦੇ ਮਨ ਦਾ ਪ੍ਰੇਮ ਪਛਾਣਿਆ ਹੈ।
ਜਿਸਕੇ ਬਸ ਏਤ ਚਲ ਆਏ।
ਤੁਹਾਡੇ ਪ੍ਰੇਮ ਦੇ ਵਸੀਕਾਰ ਹੋ ਕੇ ਅਸੀਂ ਇੱਥੇ ਚੱਲ ਕੇ ਆਏ ਹਾਂ, ਤੁਹਾਡੇ ਪ੍ਰੇਮ ਦੇ ਵਿੱਚ ਵੱਧੇ ਹੋਏ ਅਸੀਂ ਇੱਥੇ ਚੱਲ ਕੇ ਪਹੁੰਚੇ ਹਾਂ।
ਸੇਵਾ ਤੁਮ ਤੇ ਸਭ ਬਣ ਆਏ।
ਤੇ ਤੁਹਾਡੇ ਕੋਲੋਂ ਸਾਰੀ ਸੇਵਾ ਬਣ ਆਈ ਹੈ, ਤੁਸੀਂ ਸਾਰਿਆਂ ਨੇ ਜੋ ਜੋ ਸੇਵਾ ਇੱਕ ਆਪਣੇ ਇਸ਼ਟ ਗੁਰਦੇਵ ਦੀ ਕਰੀ ਦੀ ਹੈ, ਉਹ ਸਾਰੀ ਸੇਵਾ ਤੁਸੀਂ ਭਲੀ ਪ੍ਰਕਾਰ ਨਾਲ ਕੀਤੀ ਹੈ।
ਅਬ ਧਰਮਸ਼ਾਲਾ ਸੁੰਦਰ ਪਾਵੋ, ਯਥਾ ਸ਼ਕਤ ਤੈ ਸੰਤ ਟਿਕਾਓ।
ਮਹਾਰਾਜ ਜੀ ਕਹਿੰਦੇ ਭਾਈ ਢਾਕੇ ਦੇ ਵਿੱਚ ਗੁਰੂ ਘਰ ਨਹੀਂ ਬਣਿਆ, इस करके उदा तुहाडे सारयां दी सेवा तुसी घरां विच इकट्ठे हो के रब दा भजन करदे हो गुरु दा भजन करदे हो पर तुहाडे नगर विच इक धर्मशाला होनी चाहीदी जिथे आए गए महापुरखां संतां नूं भी टिकाया जा सके ते तुसी भी संगती रूप च सवेरे शाम इकत्र हो के दरबार सजा के गुरबाणी दा कीर्तन करो विचारां करो। महाराज जी कहंदे तुहाडे इस नगर दे विच इक धर्मशाला दी रचना करो।
तिस मैं मिलो सिख मम प्यारे करो कीर्तन श्रे तुम्हारे।
धर्मशाला बना के एक गुरु घर बना के उदे विच तुसी सारे सिख मिल के इकट्ठे हो के कीर्तन करया करो। गुरबाणी दा कीर्तन जिवें अज साडे दरबार च बह के कीता ना एदा तुसी धर्मशाला बना के सवेरे शाम इकट्ठे हो के सारे सिखां ने जिन्ने तुसी मेरे प्यारे सिख हो सारे इकट्ठे हो के कीर्तन करया करो।
जोड़ करो पुर मन के माए
कीर्तन करोगे ते तुहाडी श्रेय होवेगी तुहाडी मुक्ति होवेगी कल्याण होवेगी ते जदों गुरपुरब होण ते गुरपुरबां वाले दिन अपनी इस धर्मशाला दे विच जोड़ मेला करना उदा भी जोड़ मेला रोज करना पर विशेष जोड़ मेल उदो करना जो गुरपुरब होण गुरपुरब जेड़े ने ओ मनाउणे हन।
गुरु अरादो सब दुख जाए
तुसी गुरु दी आराधना करोगे तुहाडे सारे दुख निवृत्त हो जाणगे सारे दुख तुहाडे कट्टे जाणगे।
सुन संगत ने सतगुर बानी
सतगुरु गरीब नवाज पातशाह जी महाराज जी दा ए पावन बचन सतगुरां दा ए उपदेश सारी संगत ने सरवण कीता।
हाथ जोड़ नमरी होए मानी
हाथ जोड़ के बड़े प्यार नाल इन्हां ने सतगुरां दे अगे विनम्र होके महाराज जी दा ए हुक्म सतगुरां दी आग्या सत करके मन्नी है।
मथुरापुर में सब तत्काल धर्मशाल तै रची विशाल
जी इत्थे ढाके दे विच इक नगर है मथुरापुर। मथुरापुर दे विच इन्हां सारे सिखां ने रल के इक सोहणी धर्मशाला बनाई। महाराज जी का हुक्म सी धर्मशाला गुरु घर बनाओ तो इन्हां सारयां ने रल के गुरु साहब की आग्या मनदिया होया मथुरापुर दे विच बड़ी सुंदर धर्मशाला की रचना की गुरु घर बनाया है।
श्री सतगुर हर गोविंद धीर पठ्यो तो अलमस्त फकीर।
खालसा जी जिस वेले गुरता गद्दी दे उत्ते मीरी पीरी दे मालक छेवें पातशाह गुरु हरगोबिंद साहब जी विराजमान सन उस समय सतगुरां ने सिखी दा प्रचार करन वास्ते बाबा अलमस्त जी नूं इस इलाके च भेजिया सी। बाबा अलमस्त जी जिहड़े पहला नानक मते भी रहे उत्थों महाराज छेवें पातशाह ने इन्हां नूं ढाके बंगाल दे इलाके च भेजिया सी कि तुसीं उत्थे जा के सिखी दा प्रचार करो। तो बहुत लंबे समय तक जिन्नी देर तक बाबा अलमस्त जी जीवंदे रहे उन्होंने सिखी का प्रचार ढाके दे विच कीता ते उहदा जिक्र भाई संतोख सिंह जी इत्थे कर रहे ने कि गुरु हरगोबिंद साहब जी ने बाबा अलमस्त जी जो बड़े महान फकीर सन उन्हां नूं इस इलाके दे विच प्रचार करन लई भेजिया सी।
प्रथम कथा एक है सब आए
संतोख सिंह जी कहंदे जिहड़ी कथा है असीं पिछे पहलां बाबा अलमस्त जी दी उह तुहानूं कह आए हां दस आए हां सुणा आए हां।
जथा काज तिन तां बनाए
जथा योग जिन्ने गुरु घर की जिहड़ी सेवा सी उह बाबा अलमस्त जी ने इत्थे रह के बहुत लंबे समय तक सेवा कीती।
तो तिसी को पोता चेला
खालसा जी बाबे अलमस्त जी दा अगे पोता चेला सी जदों नौवें पातशाह जी उत्थे गए ने ते उन्हां दा पोता चेला सी। पोते चेले दा मतलब हुंदा वी इक बाबे अलमस्त दा चेला ते फिर उन्हां दे चेले दा अगों दूजा चेला उहनूं पोता चेला कहिंदे ने। जदों नौवें पातशाह जी गए ने ढाके इस इलाके दे विच ते उत्थे उस वेले बाबे अलमस्त दा क्योंकि बाबा अलमस्त जी शरीर छड्ड चुके सी उन्हां तों बाद जिहड़ा उन्हां दा चेला सिखी दा प्रचार करदा रहा उह भी शरीर त्याग गया सी। फिर उन्हां दे चेले दा अगे चेला सी पोता चेला उस वेले इस इलाके दे विच रहिंदा सी।
मिल सबन जै संगत मेला
जिथे संगत इकट्ठी हुंदी सी बाबे अलमस दा ये पोता चेला उत्थे संगत विच आउंदा सी, इहदा नां सी भाई नत्था।
भाई नत्था पाके नाम ताके बिखे बसै शुभ धाम।
इहदा नां सी भाई नत्था। ਇਹ ਬਾਬੇ ਅਲਮਸ ਦਾ ਪੋਤਾ ਚੇਲਾ ਸੀ, ਇਹ ਵੀ ਢਾਕੇ ਚ ਹੀ ਵਸਦਾ ਸੀ, ਢਾਕੇ ਵਿੱਚ ਹੀ ਰਹਿੰਦਾ ਸੀ।
ਸ਼੍ਰੀ ਅਰ ਰਾਏ ਹੁਕਮ ਕੋ ਪਾਏ ਬਸਤਰਨ ਕੀ ਪੋਸ਼ਿਸ਼ ਬਨਵਾਏ।
ਜਦੋਂ ਗੁਰੂ ਹਰ ਰਾਏ ਸਾਹਿਬ ਜੀ ਗੁਰਤਾ ਗੱਦੀ ਤੇ ਸਨ, ਉਦੋਂ ਭਾਈ ਨੱਥਾ ਜੀ ਸਤਿਗੁਰਾਂ ਦੀ ਆਗਿਆ ਲੈ ਕੇ ਗੁਰੂ ਸਾਹਿਬ ਜੀ ਵਾਸਤੇ ਢਾਕੇ ਤੋਂ ਕੱਪੜਾ ਸਤਿਗੁਰਾਂ ਲਈ ਭੇਜਦੇ ਰਹੇ, ਜਿਸ ਕੱਪੜੇ ਦੇ ਬੜੇ ਬੜੇ ਸੋਹਣੇ ਪੁਸ਼ਾਕ ਬਣਾ ਕੇ ਸਤਿਗੁਰਾਂ ਨੂੰ ਪਹਿਨਾਏ ਜਾਂਦੇ ਸਨ। ਉਹ ਕੱਪੜਾ, ਢਾਕੇ ਦਾ ਕੱਪੜਾ ਉਸ ਵੇਲੇ ਬੜਾ ਮਸ਼ਹੂਰ ਸੀ, ਪ੍ਰਸਿੱਧ ਸੀ, ਤੇ ਭਾਈ ਨੱਥਾ ਜੀ ਉੱਥੋਂ ਕੱਪੜਾ ਬਣਵਾ ਕੇ ਤਿਆਰ ਕਰਵਾ ਕੇ ਸਤਿਗੁਰਾਂ ਕੋਲ ਭੇਜਦੇ ਰਹੇ।
ਸਤਿਗੁਰ ਹਿਤ ਭੇਜਤ ਸੋ ਰਹਿ।
ਭਾਈ ਨੱਥਾ ਜੀ ਗੁਰੂ ਘਰ ਦੇ ਵਿੱਚ, ਫਿਰ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰਤਾ ਗੱਦੀ ਤੇ ਰਹੇ, ਨੌਵੇਂ ਪਾਤਸ਼ਾਹ ਜੀ ਨੂੰ ਵੀ ਭਾਈ ਨੱਥਾ ਜੀ ਇੱਥੋਂ ਕੱਪੜਾ ਤਿਆਰ ਕਰਵਾ ਕੇ ਭੇਜਦੇ ਰਹੇ।
ਇਹ ਸੇਵਾ ਨਿਤ ਸੰਭਤ ਹੈ।
ਸੇਵਾ ਭਾਈ ਨੱਥਾ ਜੀ ਕਰਦੇ ਸੀ, ਇਹ ਸਾਰੀ ਸੇਵਾ ਭਾਈ ਨੱਥਾ ਜੀ ਸੰਭਾਲਦੇ ਸਨ।
ਬਾਤ ਬਾਤ ਕੇ ਸੂਖਮ
ਭਾਂਤ ਭਾਂਤ ਦੇ ਸੂਖਮ ਧਾਗੇ ਦੇ ਬਣੇ ਹੋਏ ਕੱਪੜੇ, ਜਿਹੜਾ ਬੜੇ ਬਰੀਕ ਧਾਗੇ ਦਾ, ਜਿੰਨਾ ਬਰੀਕ ਧਾਗਾ ਹੁੰਦਾ ਉਹਦਾ ਕੱਪੜਾ ਓਨਾ ਹੀ ਮੁਸ਼ਕਲ ਬਣਾਇਆ ਜਾਂਦਾ ਹੈ, ਔਰ ਓਨੀ ਜ਼ਿਆਦਾ ਕੀਮਤ ਦਾ ਹੁੰਦਾ, ਓਨਾ ਹੀ ਜ਼ਿਆਦਾ ਮਹਿੰਗੇ ਮੁੱਲ ਦਾ ਹੁੰਦਾ ਹੈ। ਇੱਦਾਂ ਬਰੀਕ ਧਾਗੇ ਦਾ, ਹੁਣ ਮਲਮਲ ਅਸਲੀ ਜਿਹੜੀ ਪਿਓਰ ਮਲਮਲ ਹੁੰਦੀ ਹੈ, ਉਹਦੀ ਵੱਡੀ ਜਿਹੜੀ ਦਸਤਾਰ ਵੀ ਹੁੰਦੀ ਹੈ ਨਾ, ਮਾਚਿਸ ਦੀ ਇੱਕ ਡੱਬੀ ਦੇ ਵਿੱਚ ਉਹ ਸਾਰੀ ਸਮਾ ਜਾਂਦੀ, ਇੰਨੀ ਬਰੀਕ ਧਾਗੇ ਦੀ ਬਣੀ ਹੁੰਦੀ ਹੈ। ਇਦਾਂ ਦੇ ਬਰੀਕ ਧਾਗੇ ਦੇ ਬਣੇ ਹੋਏ ਜਿਹੜੇ ਕੱਪੜੇ ਨੇ, ਚਾਹੇ ਉਹ ਮਖਮਲ ਹੈ ਚਾਹੇ ਕੋਈ ਹੋਰ ਕੱਪੜਾ ਹੈ, ਉਹ ਕੱਪੜਾ ਤਿਆਰ ਕਰਵਾ ਕੇ ਭਾਈ ਨੱਥਾ ਜੀ ਗੁਰੂ ਘਰ ਵਾਸਤੇ ਬਹੁਤ ਲੰਮੇ ਸਮੇਂ ਤੱਕ ਭੇਜਦੇ ਰਹੇ।
ਬਹੁਮੁੱਲੇ ਪਟਲੇ ਕਰਤਾ,
ਬੜੇ ਬੜੇ ਕੀਮਤੀ ਕੱਪੜੇ ਬਸਤਰ ਖਰੀਦ ਕੇ ਭੇਜਦੇ ਸਨ।
ਇਤ ਪੋਸ਼ਿਸ਼ ਕੇ ਬਹੁਤ ਬਿਠਾਵੇ,
ਸਤਿਗੁਰਾਂ ਦੀ ਪੁਸ਼ਾਕ ਵਾਸਤੇ ਕਿ ਸਤਿਗੁਰੂ ਜੀ ਉਹਦਾ ਚੋਲਾ ਬਣਾ ਕੇ ਸਰੀਰ ਤੇ ਪਹਿਨਣ, ਸੀਸ ਤੇ ਦਸਤਾਰ ਸਜਾਉਣ, ਇਦਾਂ ਦੇ ਸੋਹਣੇ ਕੱਪੜੇ ਬਸਤਰ ਜਿਹੜੇ ਸਨ ਉਹ ਭਾਈ ਨੱਥਾ ਜੀ ਗੁਰੂ ਸਾਹਿਬ ਲਈ ਬਹੁਤ ਭੇਜਦੇ ਰਹੇ।
ਇਸ ਸੇਵਾ ਹਿਤ ਧਾਰਾਵੇ,
ਇਸੇ ਸੇਵਾ ਵਾਸਤੇ ਭਾਈ ਨੱਥਾ ਜੀ ਇੱਥੇ ਰਹਿੰਦੇ ਸੀ। ਜਿਹੜੀ ਇੱਥੇ ਸੰਗਤ ਸੀ ਉਹਨਾਂ ਕੋਲੋਂ ਮਾਇਆ ਉਗਰਾਹ ਲੈਣੀ, ਤੇ ਮਾਇਆ ਉਗਰਾਹ ਕੇ ਉਸ ਮਾਇਆ ਦੇ ਕੱਪੜੇ ਖਰੀਦਣੇ, ਥਾਨ ਖਰੀਦਣੇ, ਬਸਤਰ ਲੈਣੇ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਭੇਜ ਦੇਣ। ਇਸੇ ਸੇਵਾ ਵਾਸਤੇ ਭਾਈ ਨੱਥਾ ਜੀ ਇੱਥੇ ਰਹਿੰਦੇ ਸਨ।
ਆਦ ਬੁਲਾਕੀ ਦਾਸ ਮਸੰਦ ਤੇਸੋਂ ਕ੍ਰੋਧ ਤਰੈਤ ਬਿਲੰਦ।
ਭਾਈ ਨੱਥਾ ਜੀ ਉਹਨਾਂ ਦਾ ਸੁਭਾਅ ਥੋੜਾ ਜਿਹਾ ਕਠੋਰ ਸੀ। ਜਿਹੜੇ ਭਾਈ ਬੁਲਾਕੀ ਦਾਸ ਜੀ ਜਾਂ ਹੋਰ ਮਸੰਦ ਸੀ ਨਾ, ਉਹਨਾਂ ਦੇ ਨਾਲ ਗੁੱਸੇ 'ਚ ਹੀ ਰਹਿੰਦੇ ਸੀ। ਭਾਈ ਨੱਥਾ ਜੀ ਉਹਨਾਂ ਨਾਲ ਚੰਗੀ ਤਰ੍ਹਾਂ ਪਿਆਰ ਨਾਲ ਗੱਲ ਨਹੀਂ ਸੀ ਕਰਦੇ, ਇਕਾਂਤ ਵਿੱਚ ਹੀ ਜ਼ਿਆਦਾ ਰਹਿਣਾ, ਤੇ ਇਹਨਾਂ ਦੇ ਨਾਲ ਵੀ ਜ਼ਿਆਦਾ ਗੁੱਸੇ 'ਚ ਹੀ ਰਹਿੰਦੇ ਸਨ, ਕ੍ਰੋਧ ਵਿੱਚ ਹੀ ਰਹਿੰਦੇ ਸਨ।
ਰਿਸ਼ਤਾਰ ਕਰਕੇ ਬਾਹਰ ਲੜ ਪਰੈ,
ਕਈ ਵਾਰ ਇੰਨਾ ਗੁੱਸਾ ਆ ਜਾਣਾ ਭਾਈ ਨੱਥੇ ਨੂੰ ਵੀ ਉਹਨਾਂ ਨੇ ਕ੍ਰੋਧ ਵਿੱਚ ਆ ਕੇ ਇਹਨਾਂ ਨਾਲ ਲੜ ਪੈਣਾ, ਬਣਦੇ ਨਹੀਂ ਸੀ। ਇਦਾਂ ਸ਼ਬਦਾਂ ਵਿੱਚ ਕਹਿ ਲਈਏ ਸਮਝਣ ਲਈ ਕਿ ਭਾਈ ਨੱਥੇ ਦੀ ਕਿਸੇ ਨਾਲ ਨਹੀਂ ਸੀ ਬਣਦੀ ਇਹਨਾਂ ਸਾਰਿਆਂ ਵਿੱਚੋਂ।
ਮੈਂ ਮਨ ਆਏ ਬੈਰ ਕੋ ਕਰੈ,
ਪਰ ਮਨ ਦੇ ਵਿੱਚ ਵੈਰ ਨਹੀਂ ਸੀ ਰੱਖਦਾ, ਤੇ ਉਦਾਂ ਬਣਦੀ ਨਹੀਂ ਸੀ ਕਿਸੇ ਨਾਲ, ਪਰ ਮਨ ਦੇ ਵਿੱਚ ਕਿਸੇ ਨਾਲ ਵੈਰ ਭਾਵ ਨਹੀਂ ਸੀ ਰੱਖਦਾ। ਸੁਭਾਅ ਹੀ ਇਹੋ ਜਿਹਾ ਸੀ ਕਿ ਹਰ ਇੱਕ ਨਾਲ ਲੜ ਪੈਂਦੇ ਸੀ, ਬੁਲਾਕੀ ਦਾ ਸਾਧਕ ਸਾਰਿਆਂ ਨਾਲ ਹੀ ਲੜ ਪੈਂਦੇ ਸਨ।
ਇੱਕ ਅੰਗੀ ਉਨ ਮਤ ਫਕੀਰ, ਗੁਰ ਸੇਵਾ ਪ੍ਰੇਮੀ ਤਰ ਤੀਰ।
ਮਨ ਦੇ ਵਿੱਚ ਇੱਕ ਅੰਗੀ ਪ੍ਰੀਤ ਸੀ, ਇੱਕ ਅੰਗੀ ਪ੍ਰੀਤ ਦਾ ਮਤਲਬ ਵੀ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਦਾ ਪਿਆਰ, ਗੁਰੂ ਦਾ ਪਿਆਰ, ਸਤਿਗੁਰਾਂ ਤੋਂ ਬਿਨਾਂ ਹੋਰ ਕਿਸੇ ਨਾਲ ਗੱਲ ਵੀ ਨਹੀਂ ਕਰਨੀ, ਕੇਵਲ ਗੁਰੂ ਸਾਹਿਬ ਦਾ ਹੀ ਧਿਆਨ ਰੱਖਣਾ, ਪ੍ਰੇਮ ਹੀ ਗੁਰੂ ਸਾਹਿਬ ਨਾਲ ਕਰਨਾ, ਤੇ ਜਿਹੜੇ ਹੋਰ ਸਿੱਖ ਸੰਗਤ ਸੀ, ਸੇਵਕ ਸੀ, ਉਹਨਾਂ ਕੋਲ ਜਾਣਾ ਤੇ ਲੜ ਹੀ ਪੈਣਾ ਉਹਨਾਂ ਨਾਲ, ਕਈ ਵਾਰੀ ਝਗੜ ਪੈਣਾ ਤੇ ਉਹਨਾਂ ਨੂੰ ਛੱਡ ਕੇ ਚਲਿਆ ਜਾਣਾ, ਇਦਾਂ ਦਾ ਸੁਭਾਅ ਸੀ। ਹਰ ਵੇਲੇ ਗੁਰੂ ਸੇਵਾ ਵਿੱਚ ਪ੍ਰੇਮ ਰੱਖ ਕੇ ਧੀਰਜ ਧਾਰਨ ਕਰਕੇ ਸੇਵਾ ਕਰਦੇ ਰਹੇ।
ਸੰਗਤ ਸਹਿਤ ਬੁਲਾਕੀ ਦਾਸ,
ਇਦਾਂ ਭਾਈ ਨੱਥਾ ਜੀ ਵੀ ਇੱਥੇ ਰਹਿੰਦੇ ਸੀ ਢਾਕੇ 'ਚ, ਤੇ ਜਦੋਂ ਭਾਈ ਬੁਲਾਕੀ ਦਾਸ ਜੀ ਸੰਗਤ ਸਮੇਤ ਸਤਿਗੁਰਾਂ ਕੋਲ ਆਏ,
ਨਾਲਿਸ਼ ਕਰੀ ਗੁਰੂ ਕੇ ਪਾਸ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਜਦੋਂ ਇਹਨਾਂ ਨੇ ਹਾਜ਼ਰੀ ਭਰੀ,
ਹੇ ਪ੍ਰਭ ਜੀ ਇਹ ਨੱਥਾ ਭਾਏ ਹਮ ਸੋ ਨਿਤ ਪ੍ਰਭ ਕਰਤ ਲੜਾਏ।
ਭਾਈ ਬੁਲਾਕੀ ਦਾਸ ਤੇ ਸਿੱਖਾਂ ਨੇ ਨਾ ਭਾਈ ਨੱਥੇ ਦੀ ਸ਼ਿਕਾਇਤ ਕੀਤੀ ਨੌਵੇਂ ਪਾਤਸ਼ਾਹ, ਕਿਉਂਕਿ ਭਾਈ ਨੱਥਾ ਲੜਦਾ ਸੀ ਸਾਰਿਆਂ ਨਾਲ, ਝਗੜਦਾ ਸੀ, ਉਹਨੂੰ ਉਹਦੇ ਨਾਲ ਤਾਂ ਨਹੀਂ ਸੀ ਇਹ ਲੜਦੇ, ਪਰ ਹੁਣ ਜਦੋਂ ਨੌਵੇਂ ਪਾਤਸ਼ਾਹ ਇੱਥੇ ਆਏ ਤੇ ਇਹਨਾਂ ਨੂੰ ਮੌਕਾ ਮਿਲ ਗਿਆ ਵੀ ਭਾਈ ਨੱਥੇ ਦੀ ਸ਼ਿਕਾਇਤ ਕਰੀਏ ਕਿ ਗੁਰੂ ਸਾਹਿਬ ਆਪੇ ਇਹਨੂੰ ਸਮਝਾਉਣਗੇ ਵੀ ਇਹ ਲੜਿਆ ਨਾ ਕਰੇ, ਸਾਡੇ ਨਾਲ ਝਗੜਾ ਨਾ ਕਰਿਆ ਕਰੇ। ਤੋ ਇਹਨਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਜੀ ਜਿਹੜਾ ਤੁਹਾਡਾ ਸੇਵਕ ਹੈ ਇੱਥੇ ਭਾਈ ਨੱਥਾ, ਸਾਡੇ ਨਾਲ ਰੋਜ਼ ਲੜਦਾ, ਕੋਈ ਦਿਨ ਨਹੀਂ ਜਾਂਦਾ, ਜਦੋਂ ਮਿਲਦਾ ਉਦੋਂ ਹੀ ਸਾਡੇ ਨਾਲ ਝਗੜਾ ਕਰਦਾ।
ਸੰਗਤ ਮਸੰਦਨ ਸੰਗ,
ਮਹਾਰਾਜ ਕੱਲਾ ਮੇਰੇ ਨਾਲ ਨਹੀਂ ਲੜਦਾ, ਸਾਰੀ ਸੰਗਤ ਨਾਲ ਲੜਦਾ, ਜਿਹੜੇ ਹੋਰ ਮਸੰਦ ਨੇ ਗੁਰੂ ਘਰ ਦੇ ਉਹਨਾਂ ਨਾਲ ਵੀ ਲੜਾਈ ਕਰਦਾ।
ਮੈਂ ਕਿਹਾ ਰਾਕਤ ਰਸ ਰੰਗ,
ਮਹਾਰਾਜ ਇਹ ਨੀ ਕਿਸੇ ਨਾਲ ਬਣਾ ਕੇ ਰੱਖਦਾ, ਸਾਰਿਆਂ ਨਾਲ ਹੀ ਵਿਗਾੜ ਪਾਈ ਰੱਖਦਾ, ਸਾਰਿਆਂ ਨਾਲ ਵਿਗੜ ਕੇ ਹੀ ਰਹਿੰਦਾ ਹੈ।
ਦੁਰਬਚਨ ਕਰਤੀ ਰਹਿ,
ਨਾਲੇ ਮਹਾਰਾਜ ਸਾਰਿਆਂ ਨੂੰ ਬੁਰੇ ਭਲੇ ਬਚਨ ਕਹਿੰਦਾ ਰਹਿੰਦਾ, ਮਾੜੇ ਬਚਨ ਸਾਰਿਆਂ ਨੂੰ ਕਹਿੰਦਾ ਰਹਿੰਦਾ।
ਸੁਣ ਲੱਕ ਸੰਤ ਸਕਲੀਸਾ,
ਇਹਨੂੰ ਸੰਤ ਸਮਝ ਕੇ ਸਾਰੇ ਇਹਦੀਆਂ ਗੱਲਾਂ ਸਹਿ ਜਾਂਦੇ ਨੇ, ਹਾਲਾਂਕਿ ਕਈ ਵਾਰੀ ਗਾਲਾਂ ਵੀ ਕੱਢਦਾ ਸਾਰੀ ਸੰਗਤ ਨੂੰ। ਮਹਾਰਾਜ ਕਈ ਵਾਰੀ ਤਾਂ ਬੜੀਆਂ ਬੜੀਆਂ ਨਾ ਸੁਣਨ ਵਾਲੀਆਂ ਗਾਲਾਂ ਵੀ ਕੱਢਦਾ, ਪਰ ਸਾਰੀ ਸੰਗਤ ਜਿਹੜੀ ਹੈ ਜਾਂ ਸਿੱਖ ਨੇ ਜਾਂ ਮਸੰਦ ਨੇ ਇਹਨੂੰ ਸੰਤ ਸਮਝ ਕੇ ਇਹਨੂੰ ਕੋਈ ਜਵਾਬ ਨਹੀਂ ਦਿੰਦਾ, ਸਾਰੇ ਸੁਣ ਕੇ ਇਹਦੀਆਂ ਗਾਲਾਂ ਵੀ ਸਹਿ ਲੈਂਦੇ ਹਨ।
ਕਰੇ ਮਸੰਦ ਮਾਨ,
ਮਹਾਰਾਜ ਹੁਣ ਜੇ ਇਹ ਗੁਰੂ ਘਰ ਦਾ ਸੇਵਕ ਹੈ ਤੇ ਮਸੰਦ ਵੀ ਤਾਂ ਗੁਰੂ ਘਰ ਦੇ ਸੇਵਕ ਨੇ, ਉਹ ਵੀ ਗੁਰੂ ਸਾਹਿਬ ਜੀ ਤੁਹਾਡੇ ਬਣਾਏ ਹੋਏ ਮਸੰਦ ਨੇ,
ਰੱਖਦੇ ਕਿਸ ਕੀ ਆਨ,
ਕਿਸੇ ਦੀ ਇੱਜ਼ਤ ਵੇਖਦਾ, ਜਿਹੜਾ ਵੀ ਵੇਖਦਾ ਜਿਹਨੂੰ ਵੀ ਵੇਖਦਾ ਬਸ ਉਹਨੂੰ ਹੀ ਥੱਲੇ ਲਾ ਕੇ ਰੱਖ ਦਿੰਦਾ, ਕਿਸੇ ਦੀ ਆਣ ਨਹੀਂ ਰੱਖਦਾ।
ਕਹਿ ਸ਼੍ਰੀ ਤੇਗ ਬਹਾਦਰ ਹੱਸੇ, ਨੱਥਾ ਨਿਤ ਹਜ਼ੂਰ ਮਮ ਬਸੇ।
ਮਹਾਰਾਜ ਜੀ ਕਹਿਣ ਲੱਗੇ ਭਾਈ ਬੁਲਾਕੀ ਦਾਸ ਜੀ, ਤੁਹਾਨੂੰ ਨੱਥੇ ਬਾਰੇ ਦੱਸੀਏ ਉਹਦੀ ਅਵਸਥਾ ਕੀ ਹੈ। ਮਹਾਰਾਜ ਕਹਿੰਦੇ ਨੱਥਾ ਰੋਜ਼ ਸਾਡੇ ਚਰਨਾਂ 'ਚ ਹੀ ਵਸਦਾ, ਭਵੇਂ ਇੱਥੇ ਢਾਕੇ ਰਹਿੰਦਾ, ਪਰ ਉਹ ਰਹਿੰਦਾ ਸਾਡੇ ਕੋਲ ਹੈ, ਉਹ ਹਰ ਵੇਲੇ ਸਾਡੇ ਕੋਲ ਵਸਦਾ ਹੈ।
ਮਮ ਠੇਕੇ ਦੇਤ ਦਿਖਾਏ, ਢਾਕੇ ਦਿਖਾਏ ਜੋ ਆਪ ਲਕਾਏ।
ਉੱਥੇ ਹਰ ਵੇਲੇ ਮੇਰੇ ਕੋਲ ਵੇਖਿਆ ਜਾਂਦਾ, ਹਰ ਵੇਲੇ ਮੇਰੇ ਕੋਲ ਰਹਿੰਦਾ, ਤੇ ਇੱਥੇ ਉੱਥੇ ਗੁਪਤ ਰੂਪ 'ਚ ਰਹਿੰਦਾ ਮੇਰੇ ਕੋਲ, ਤੇ ਇੱਥੇ ਸਰੀਰ ਕਰਕੇ ਢਾਕੇ ਵਿੱਚ ਤੁਹਾਡੇ ਸਾਹਮਣੇ ਰਹਿੰਦਾ, ਸੁਰਤ ਕਰਕੇ ਉਹ ਸਾਡੇ ਚਰਨਾਂ ਵਿੱਚ ਰਹਿੰਦਾ ਹੈ।
ਪਠਿਓ ਦਾਸ ਨੱਥਾ ਬੁਲਵਾਇਓ,
ਮਹਾਰਾਜ ਜੀ ਕਹਿੰਦੇ ਚਲੋ ਅਸੀਂ ਨੱਥੇ ਨੂੰ ਬੁਲਾ ਲੈਂਦੇ ਹਾਂ, ਜੇ ਤੁਹਾਡੇ ਨਾਲ ਲੜਦਾ ਝਗੜਦਾ ਹੈ ਤੇ ਅਸੀਂ ਉਹਨੂੰ ਸਮਝਾ ਦਿੰਦੇ ਹਾਂ ਵੀ ਤੁਹਾਨੂੰ ਬੁਰਾ ਨਾ ਬੋਲਿਆ ਕਰੇ। ਮਹਾਰਾਜ ਜੀ ਨੇ ਹੁਕਮ ਕੀਤਾ, ਕਹਿੰਦੇ ਬੁਲਾਓ ਭਾਈ ਨੱਥੇ ਨੂੰ ਬੁਲਾ ਕੇ ਲਿਆਓ।
ਸੰਗਤ ਕੇ ਸਮੀਪ ਬੈਠਾਇਓ,
ਮਹਾਰਾਜ ਜੀ ਨੇ ਭਾਈ ਨੱਥੇ ਨੂੰ ਬੁਲਾਇਆ ਤੇ ਭਾਈ ਨੱਥਾ ਜੀ ਨੂੰ ਸੰਗਤ ਦੇ ਕੋਲ ਬਿਠਾਇਆ।
ਬੂਝਿਓ ਤਿਸ ਕੋ ਨੱਥਾ ਭਾਏ, ਸਭ ਤੇਰੀ ਇਹ ਕਹਿਤ ਬੁਰਾਏ।
ਮਹਾਰਾਜ ਜੀ ਪੁੱਛਣ ਲੱਗੇ, ਕਹਿੰਦੇ ਹਾਂ ਭਾਈ ਨੱਥਾ ਜੀ, ਆ ਜਿੰਨੀ ਸੰਗਤ ਬੈਠੀ ਹੈ ਸਾਰੀ ਸੰਗਤ ਤੁਹਾਡੀ ਸ਼ਿਕਾਇਤ ਕਰ ਰਹੀ ਹੈ ਸਾਡੇ ਕੋਲ, ਇਹ ਸਾਰੀ ਸੰਗਤ ਤੁਹਾਡੀ ਬੁਰਾਈ ਕਰ ਰਹੀ ਹੈ।
ਨਿਤ ਗਾਰੇ
ਕਹਿੰਦੇ ਨੇ ਸ਼ਿਕਾਇਤ ਕਰਦਿਆਂ ਕਿ ਭਾਈ ਨੱਥਾ ਸਾਨੂੰ ਗਾਲਾਂ ਕੱਢਦਾ। ਮਹਾਰਾਜ ਜੀ ਭਾਈ ਨੱਥੇ ਨੂੰ ਕਹਿੰਦੇ, ਕਹਿੰਦੇ ਸਾਰੀ ਸੰਗਤ ਜਿਹੜੀ ਬੈਠੀ ਹੈ ਤੇਰੀ ਸ਼ਿਕਾਇਤ ਕਰ ਰਹੇ ਨੇ ਸਾਡੇ ਅੱਗੇ ਕਿ ਤੂੰ ਇਹਨਾਂ ਸਾਰਿਆਂ ਨੂੰ ਗਾਲਾਂ ਕੱਢਦਾ ਹੈ।
ਸੰਗਤ ਸੰਗ ਨਾ ਭਲੋ ਚਾਰੇ,
ਸੰਗਤ ਨਾਲ ਭਲਾ ਨਹੀਂ ਬੋਲਦਾ, ਸੰਗਤ ਨਾਲ ਚੰਗੇ ਢੰਗ ਨਾਲ ਚੰਗੇ ਤਰੀਕੇ ਨਾਲ ਨਹੀਂ ਬੋਲਦਾ, ਸਾਰਿਆਂ ਨੂੰ ਬੁਰਾ ਬੋਲਦਾ।
ਸਿੱਖਣ ਕੀ ਸਲਾਹ ਨਾ ਲੈਵੇ,
ਨਾ ਹੀ ਤੂੰ ਕਿਸੇ ਸਿੱਖ ਦੀ ਸਲਾਹ ਲੈਣਾ, ਆਪਣੀ ਮਰਜ਼ੀ ਕਰਦਾ ਹੈ, ਮੂੰਹ ਵਿੱਚ ਆਉਂਦਾ ਤੂੰ ਉਹ ਕਹਿ ਦਿੰਦਾ, ਇਹ ਨਹੀਂ ਵਿਚਾਰ ਕਰਦਾ ਕਿ ਮੈਂ ਕੀ ਕਹਿ ਰਿਹਾ, ਜੋ ਤੇਰੇ ਮੂੰਹ ਵਿੱਚ ਆਉਂਦਾ ਤੂੰ ਬੋਲ ਦਿੰਦਾ।
ਸੁਣ ਭਾਈ ਨੱਥੇ ਬਚ ਬੋਲੇ, ਇਹ ਸਭ ਹੀ ਹੈ ਮਤ ਕੇ ਓਲੇ।
ਭਾਈ ਨੱਥੇ ਦਾ ਸੁਭਾਅ ਸੀ, ਸੁਭਾਅ ਨਹੀਂ ਨਾ ਬਦਲਦਾ, ਬ੍ਰਹਮ ਗਿਆਨੀਆਂ ਦਾ ਵੀ ਸੁਭਾਅ ਤਬਦੀਲ ਨਹੀਂ ਹੁੰਦਾ, ਜਿਹੜਾ ਬ੍ਰਹਮ ਗਿਆਨੀ ਵੀ ਹੋ ਜਾਏ
ਉਹਦਾ ਸੁਭਾਅ ਜਿਹੜਾ ਮੁੱਢ ਤੋਂ ਬਣਿਆ ਹੁੰਦਾ ਉਹ ਬ੍ਰਹਮ ਗਿਆਨ ਹੋਣ ਤੋਂ ਬਾਅਦ ਵੀ ਉਸੇ ਤਰ੍ਹਾਂ ਹੀ ਰਹਿੰਦਾ। ਤੋ ਉਸ ਵਕਤ ਭਾਈ ਨੱਥਾ ਜੀ ਕਹਿਣ ਲੱਗੇ, ਮਹਾਰਾਜ ਇਹ ਤਾਂ ਸਾਰੇ ਮਤ ਦੇ ਮਾਰੇ ਬੈਠੇ ਨੇ, ਇਹਨਾਂ ਨੂੰ ਕੀ ਪਤਾ, ਇਹ ਤਾਂ ਮਤ ਦੇ ਮਾਰੇ ਨੇ, ਮਤ ਕੇ ਹੌਲੇ, ਮਤ ਕੇ ਹੋਰੇ ਦਾ ਮਤਲਬ ਇਹਨਾਂ ਦੀ ਮਤ ਹੀ ਕੋਈ ਨੀ। ਨਾਲੇ ਕਹਿੰਦਾ ਵੀ ਮੈਂ ਇਹਨਾਂ ਨੂੰ ਕਦੀ ਬੁਰਾ ਨੀ ਕਿਹਾ, ਨਾਲੇ ਸਤਿਗੁਰਾਂ ਦੇ ਸਾਹਮਣੇ ਹੀ ਕਹਿ ਦਿੱਤਾ, ਮਹਾਰਾਜ ਇਹ ਤਾਂ ਸਾਰੀ ਮਤ ਦੇ ਹੋਲੇ ਨੇ, ਇਹਨਾਂ ਨਾਲ ਕੀ ਸਲਾਹ ਕਰਨੀ ਹੈ, ਇਹਨਾਂ ਨਾਲ ਮਹਾਰਾਜ ਜੀ ਕੀ ਮਸਲਤ ਕਰਨੀ ਹੈ। ਉਹ ਜੋ ਆਉਂਦਾ ਬੋਲੀ ਜਾਂਦੇ ਨੇ,
ਇਹਨੂੰ ਕਵਦੇ ਹੀ ਨਗਾਰੇ,
ਇਹਨਾਂ ਨੂੰ ਕਦੋਂ ਗਾਲ ਕੱਢੀ ਹੈ ਜਾਂ ਕਦੋਂ ਇਹਨਾਂ ਨੂੰ ਮਾੜਾ ਬੋਲਿਆ, ਨਾਲੇ ਕਹਿ ਵੀ ਦਿੱਤਾ ਉਸੇ ਵੇਲੇ ਮਤ ਕੇ ਹੌਲੇ, ਇਹ ਮਤ ਦੇ ਹੌਲੇ ਨੇ, ਇਹ ਤਾਂ ਘੱਟ ਮਤ ਵਾਲੇ ਨੇ। ਤੇ ਨਾਲੇ ਮਹਾਰਾਜ ਜੀ ਨੂੰ ਕਹਿੰਦਾ, ਮਹਾਰਾਜ ਮੈਂ ਤਾਂ ਕਦੇ ਇਹਨਾਂ ਨੂੰ ਕਦੇ ਕੋਈ ਗਾਲ ਨੀ ਕੱਢੀ।
ਸ੍ਰੀ ਸਤਿਗੁਰ ਬੋ ਬਿਗਸਾਏ,
ਮਹਾਰਾਜ ਜੀ ਮੁਸਕਰਾ ਪਏ ਸੁਣ ਕੇ ਵੀ ਨਾਲੇ ਸਾਡੇ ਸਾਹਮਣੇ ਹੀ ਕਹੀ ਜਾਂਦਾ ਇਹਨਾਂ ਨੂੰ ਮਾੜਾ ਬੁਰਾ ਭਲਾ, ਤੇ ਨਾਲੇ ਕਹਿੰਦਾ ਮੈਂ ਕਦੇ ਕਿਹਾ ਹੀ ਕੋਈ ਨੀ। ਹੁਣ ਅਸਲ ਦੇ ਵਿੱਚ ਭਾਈ ਨੱਥੇ ਦਾ ਇਹ ਸੁਭਾਅ ਸੀ ਉਹਨਾਂ ਦਾ ਇਹੋ, ਹੁਣ ਜਿਸ ਬੰਦੇ ਦਾ ਜਿਹੜਾ ਸੁਭਾਅ ਬਣ ਜਾਵੇ ਉਹਨੂੰ ਨੀ ਪਤਾ ਹੁੰਦਾ ਕਿ ਮੈਂ ਕਿਸੇ ਨਾਲ ਕਿਸ ਤਰ੍ਹਾਂ ਪੇਸ਼ ਆ ਰਿਹਾ, ਉਹਨਾਂ ਦਾ ਸੁਭਾਅ ਹੀ ਉਹੋ ਜਿਹਾ ਬਣ ਜਾਂਦਾ। ਤੇ ਮਹਾਰਾਜ ਜੀ ਦੇ ਸਾਹਮਣੇ ਕਹਿ ਦਿੱਤਾ ਤੇ ਸਤਿਗੁਰੂ ਜੀ ਵੀ ਸੁਣ ਕੇ ਉਸ ਵੇਲੇ ਬਿਗਸਾ ਪਏ, ਹੱਸ ਪਏ,
ਬੈਠੇ ਉੱਤੇ ਸਕਲ ਮੁਸਕਾਏ,
ਸੰਗਤ ਬੈਠੀ ਸੀ ਉਹ ਵੀ ਹੱਸ ਪਈ ਵੀ ਵੇਖੋ ਸਤਿਗੁਰਾਂ ਦੇ ਸਾਹਮਣੇ ਸਾਨੂੰ ਸਾਰਿਆਂ ਨੂੰ ਬੁਰਾ ਵੀ ਕਹੀ ਜਾਂਦਾ, ਨਾਲੇ ਕਹਿੰਦਾ ਮੈਂ ਕਹਿੰਦਾ ਹੀ ਕੋਈ ਨੀ। ਏਦਾਂ ਉਸ ਵੇਲੇ ਸਾਰੇ ਮੁਸਕਰਾ ਪਏ।
ਅਬ ਹਜ਼ੂਰ ਮੈਂ ਗਰ ਨਿਕਾਰਤ, ਗੁਰਨ ਸੁਣਾਵੈ ਮੈਂ ਨਾ ਉਚਾਰਤ,
ਸਾਰੇ ਮੁਸਕਰਾ ਪਏ। ਕਹਿੰਦੇ ਹੁਣ ਸਤਿਗੁਰਾਂ ਦੇ ਸਾਹਮਣੇ ਵੀ ਸਾਨੂੰ ਗਾਲਾਂ ਕੱਢੀ ਜਾਂਦਾ, ਨਾਲ ਦੋ ਚਾਰ ਹੋਰ ਵੀ ਸ਼ਬਦ ਕਹਿ ਦਿੱਤੇ, ਤੇ ਫਿਰ ਨਾਲੇ ਸਤਿਗੁਰਾਂ ਦੇ ਹਜ਼ੂਰ ਸੰਗਤ ਕਹਿੰਦੀ ਵੀ ਨਾਲੇ ਸਾਡੇ ਹਜ਼ੂਰ ਮਹਾਰਾਜ ਤੁਹਾਡੇ ਸਾਹਮਣੇ ਗਾਲਾਂ ਵੀ ਕੱਢੀ ਜਾਂਦਾ, ਤੇ ਗੁਰੂ ਸਾਹਿਬ ਨੂੰ ਤੁਹਾਨੂੰ ਸੁਣਾ ਰਿਹਾ ਕਿ ਅਸੀਂ ਮੈਂ ਮਾੜਾ ਨਹੀਂ ਬੋਲਦਾ, ਮੈਂ ਗਾਲਾਂ ਨਹੀਂ ਕੱਢਦਾ।
ਤਬ ਸ਼੍ਰੀ ਤੇਗ ਬਹਾਦਰ ਕਹਿਓ ਇਸ ਕੋ ਇਮ ਸੁਭਾਵ ਹੀ ਲਇਓ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਭਾਈ ਇਹਦਾ ਸੁਭਾਅ ਹੀ ਐਸਾ ਹੈ, ਇਹ ਅੰਦਰੋਂ ਇਹਦੇ ਮਨ ਚ ਵੈਰ ਕੋਈ ਨੀ ਕਿ ਜੇ ਤੁਸੀਂ ਸਮਝੋ ਕਿ ਦਿਲੋਂ ਤੁਹਾਨੂੰ ਗਾਲਾਂ ਕੱਢਦਾ ਜਾਂ ਮਨੋਂ ਤੁਹਾਡੇ ਨਾਲ ਵੈਰ ਰੱਖਦਾ ਜਾਂ ਤੁਹਾਡੇ ਨਾਲ ਲੜਾਈ ਝਗੜਾ ਕਰਦਾ, ਇਹਦਾ ਸੁਭਾਅ ਹੈ। ਮਹਾਰਾਜ ਜੀ ਕਹਿੰਦੇ ਅੰਦਰ ਇਹਦੇ ਮਨ ਚ ਕੋਈ ਨੀ, ਇਹਦਾ ਉਦਾ ਸੁਭਾਅ ਇਹੋ ਜਿਹਾ ਹੈ।
ਜੇ ਗੁਰ ਝਿੜਕੇ ਤਾਂ ਮਿੱਠਾ ਲਾਗੇ, ਭਾਈ ਨੱਥਾ ਦੇ ਜਬ ਗਾਰੇ, ਤਬ ਤੁਮ ਜਾਣੋ ਕਰਨਾ ਧਾਰੇ।
ਆਖੋ ਸਤਨਾਮ ਸ੍ਰੀ। ਮਹਾਰਾਜ ਕਹਿੰਦੇ ਤਾਂ ਬ੍ਰਹਮ ਗਿਆਨੀ ਹੈ, ਤੇ ਭਾਈ ਨੱਥਾ ਜੀ ਕਹਿੰਦਾ ਤੁਹਾਨੂੰ ਗਾਲਾਂ ਵੀ ਕੱਢੇ ਤੇ ਤੁਸੀਂ ਕਹੋ ਵੀ ਸਾਡੇ ਤੇ ਕਿਰਪਾ ਕਰ ਰਹੇ ਨੇ ਭਾਈ ਨੱਥਾ ਜੀ, ਇਹ ਸਮਝਿਆ ਕਰੋ, ਇਹ ਨਾ ਸਮਝਿਆ ਕਰੋ ਵੀ ਗਾਲਾਂ ਕੱਢ ਰਹੇ ਨੇ। ਕਹਿੰਦੇ ਜੇ ਗਾਲਾਂ ਵੀ ਕੱਢੇ ਨਾ ਤੁਹਾਨੂੰ ਤੇ ਤੁਸੀਂ ਇਹ ਸਮਝਿਆ ਕਰੋ ਕਿ ਬਾਬਾ ਜੀ ਸਾਡੇ ਤੇ ਭਾਈ ਨੱਥਾ ਜੀ ਕਿਰਪਾ ਕਰ ਰਹੇ ਨੇ।
ਇਸਕੇ ਹੋਰ ਵਿਕਾਰ ਨਾ ਕੋਈ,
ਇਹਦੇ ਹਿਰਦੇ ਚ ਕੋਈ ਵਿਕਾਰ ਨਹੀਂ ਹੈ। ਜੇ ਤੁਸੀਂ ਸਮਝੋ ਵੀ ਇਹਦੇ ਅੰਦਰ ਕ੍ਰੋਧ ਦਾ ਵਿਕਾਰ ਨਹੀਂ, ਮਹਾਰਾਜ ਜੀ ਕਹਿੰਦੇ ਇਹਦੇ ਅੰਦਰ ਕਿਸੇ ਵੀ ਪ੍ਰਕਾਰ ਦਾ ਵਿਕਾਰ ਨਹੀਂ ਹੈ।
ਬੋਲਣ
ਦਾ ਸੁਭਾਅ ਹੀ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ।
ਕਰੋ ਨਾ ਗਿਲਾ ਸੁਣਤੇ ਇਸ ਬੈਨ,
ਇਹਨਾਂ ਗੱਲਾਂ ਸੁਣ ਕੇ ਤੁਸੀਂ ਗਿਲਾ ਸ਼ਿਕਵਾ ਨਾ ਕਰਿਆ ਕਰੋ।
ਹਿਰਦਾ ਸ਼ੁੱਧ ਵਿਰੋਧ ਹੈ ਨਾ,
ਇਹਦਾ ਹਿਰਦਾ ਸ਼ੁੱਧ ਹੈ, ਇਹਦੇ ਮਨ ਚ ਤੁਹਾਡੇ ਨਾਲ ਕੋਈ ਵੈਰ ਵਿਰੋਧ ਨਹੀਂ।
ਇਹ ਸੁਦਾ ਉਨ ਮਤ ਫਕੀਰ,
ਸਾਦਾ ਮਸਤ ਫਕੀਰ ਹੈ।
ਸੁਧੀ ਬਾਤ ਬਨ ਤੇਰ ਧੀਰ,
ਇਹ ਸ਼ੁੱਧੀ ਬਾਲਾ ਬਾਤਾਂ ਜਿਹੜੀਆਂ ਨੇ ਆਪਣੀ ਰਸਨਾ ਤੋਂ ਕਹਿੰਦਾ ਹੈ।
ਇੱਕ ਅੰਗੀ ਸੁਦੋ ਮਗ ਪਰਿਓ,
ਇੱਕ ਅੰਗੀ ਹੈ ਸਿਰਫ ਸਾਡੇ ਨਾਲ ਪ੍ਰੇਮ ਕਰਦਾ, ਹੋਰੇ ਦਾ ਕਿਸੇ ਨਾਲ ਕੋਈ ਪਿਆਰ ਨਹੀਂ, ਸਿਰਫ ਸਾਡੇ ਨਾਲ ਪ੍ਰੇਮ ਕਰਦਾ ਤੇ ਸਿੱਧੇ ਮਤ ਦਾ ਧਾਰਨੀ ਹੈ।
ਨਹੀਂ ਕੁਟਲਪਨ ਕੋ ਮਨ ਧਰਿਓ,
ਆਪਣੇ ਮਨ ਚ ਕੁਟਲਪੁਣਾ ਨਹੀਂ ਧਾਰਨ ਕੀਤਾ ਹੋਇਆ।
ਮਾਨੋ ਬਚਨ ਸੱਚ ਨਿਤ ਮੇਰਾ, ਚੜਿਓ ਰੰਗ ਅਨੁਰਾਗ ਬਡੇਰਾ।
ਸਾਡਾ ਬਚਨ ਮੰਨਿਆ, ਸਾਡਾ ਬਚਨ ਮੰਨ ਕੇ ਕਮਾਉਂਦਾ ਹੈ, ਇਹਦੇ ਤੇ ਅਨੁਰਾਗ ਚੜਿਆ ਹੋਇਆ, ਗੁਰੂ ਦਾ ਪ੍ਰੇਮ ਚੜਿਆ ਹੋਇਆ।
ਸੰਗਤ ਸੰਗ ਮਸੰਦ ਜੇ
ਸੰਗਤ ਦੇ ਨਾਲ ਜਿੰਨੇ ਮਸੰਦ ਸਨ ਸਾਰੇ ਸੁਣ ਕੇ ਮਹਾਰਾਜ ਜੀ ਕਹਿੰਦੇ ਤੁਸੀਂ ਛੋਭ ਨਾ ਮੰਨਿਆ ਕਰੋ। ਇਹ ਜੋ ਵੀ ਕਹਿੰਦਾ ਚਾਹੇ ਮਸੰਦਾਂ ਨੂੰ ਕਹੇ ਸੰਗਤ ਨੂੰ ਕਹੇ, ਕੋਈ ਆਪਣੇ ਮਨ ਚ ਦੁੱਖ ਨਾ ਮਨਾਇਆ ਕਰੋ।
ਸਦਾ ਪ੍ਰੇਮ ਹੀ ਇਹ ਸੰਗ ਕਰੋ,
ਸਦਾ ਪ੍ਰੇਮ ਹੀ ਕਰਨਾ, ਤੁਸੀਂ ਪਿਆਰ ਹੀ ਕਰਨਾ।
ਸੁੱਖ ਪਾਓ ਮਨ ਬਚ ਮਨ ਧਰੋ,
ਸਾਡੇ ਬਚਨ ਮੰਨ ਕੇ ਤੁਹਾਨੂੰ ਸੁੱਖ ਪ੍ਰਾਪਤ ਹੋਵੇਗਾ।
ਨਹੀਂ ਕੁਟਿਲਤਾ ਧਾਰਨ ਕਰੀਏ,
ਤੁਸੀਂ ਆਪਣੇ ਮਨ ਚ ਵੈਰ ਵਿਰੋਧ ਵੀ ਨਹੀਂ ਰੱਖਣਾ।
ਇਹਦੇ ਸਰਲਤਾ ਸਜ ਅਨਸਰੀਏ,
ਸਦਾ ਆਪਣਾ ਹਿਰਦਾ ਸਰਲ ਰੱਖ ਕੇ ਇਹਨਾਂ ਦੇ ਅਨੁਸਾਰ ਰਹਿਣਾ, ਇਹਨਾਂ ਦੀ ਆਗਿਆ ਵਿੱਚ ਚੱਲਣਾ। ਭਾਈ ਨੱਥਾ ਜੀ ਮੇਰੇ ਪਿਆਰੇ ਸਿੱਖ ਨੇ,
ਮਲ ਵਿਕਾਰ ਉਰਤੇ ਪਰ ਹਰੀਏ,
ਆਪਣੇ ਮਨ ਦੇ ਵਿਕਾਰਾਂ ਨੂੰ ਤਿਆਗ ਦੇਣਾ ਹੈ।
ਅਨਰਾਗ ਰੰਗ ਤੋਂ ਦਰੀਏ,
ਗੁਰੂ ਦਾ ਅਨੁਰਾਗ ਆਪਣੇ ਮਨ ਦੇ ਵਿੱਚ ਧਾਰਨ ਕਰਨਾ ਹੈ।
ਸਤਨਾਮ ਸਿਮਰਨ ਆਚਰੀਏ, ਜਨਮ ਮਰਨ ਬੰਧਨ ਨਿਰਵਰੀਆ।
ਮਹਾਰਾਜ ਜੀ ਕਹਿੰਦੇ ਸਾਰੇ ਸਿੱਖਾਂ ਨੇ ਪ੍ਰੇਮ ਨਾਲ ਸੱਚੇ ਨਾਮ ਦਾ ਸਿਮਰਨ ਕਰਨਾ, ਔਰ ਸਿਮਰਨ ਕਰਕੇ ਤੁਹਾਡੇ ਜਨਮ ਤੇ ਮਰਨ ਦੇ ਬੰਧਨ ਕੱਟੇ ਜਾਣਗੇ।
ਭਵ ਸਾਗਰ ਦੁਸ਼ਟਰ ਕੋ ਤਰੀਆ,
ਇਸ ਭਵ ਸਾਗਰ ਨੂੰ ਜਿਹਨੂੰ ਤਰਨਾ ਔਖਾ ਇਹਦੇ ਤੋਂ ਤਰ ਜਾਓਗੇ।
ਸਤਿਗੁਰ ਸ਼ਬਦ ਸਦੀਵ ਵਿਚਰੀਆ,
ਸਦਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਹੈ, ਸ਼ਬਦ ਨੂੰ ਵਿਚਾਰਨਾ ਹੈ।
ਇਮ ਸੰਗਤ ਕੋ ਦੇ ਉਪਦੇਸ਼, ਸਭ ਸਿੱਖਣ ਕੇ ਅਤੇ ਕਲੇਸ਼।
ਸਾਰੀ ਸੰਗਤ ਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ, ਔਰ ਸਭ ਨੂੰ ਉਪਦੇਸ਼ ਦੇ ਕੇ ਸਾਰਿਆਂ ਦੇ ਕਲੇਸ਼ ਹਰ ਲਏ ਹਨ।
ਕਿਤਕ ਕਾਲ ਤੈ ਬਸੇ ਕਿਰਪਾ,
ਕਿੱਦਾਂ ਕੁਝ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇੱਥੇ ਰਹੇ।
ਕਿਰਪਾ ਦ੍ਰਿਸ਼ਟੇ ਕਰੇ ਨਿਹਾਲ,
ਕਿਰਪਾ ਭਰੀ ਦ੍ਰਿਸ਼ਟੀ ਨਾਲ ਬੜਿਆਂ ਨੂੰ ਨਿਹਾਲ ਕੀਤਾ।
ਉਹਨੇ ਪੂਛ ਕਰਵੇ ਕੀ ਤਿਆਰੀ,
ਫਿਰ ਮਹਾਰਾਜ ਜੀ ਨੇ ਚੱਲਣ ਦੀ ਤਿਆਰੀ ਕੀਤੀ ਕਿ ਹੁਣ ਇੱਥੋਂ ਚੱਲੀਏ।
ਆਏ ਸਿਧਾਸਨ ਪਾਤੀ ਉਚਾਰੇ,
ਸੇਵਾਦਾਰਾਂ ਨੂੰ ਆਗਿਆ ਕਰ ਦਿੱਤੀ ਭਾਈ ਤਿਆਰੀਆਂ ਕਰੋ, ਹੁਣ ਚਾਲੇ ਪਾਉਣੇ ਹਨ।
ਸੁਣ ਕਰ ਮਾਤ ਬੁਲਾ ਕੀ ਦਾਸ, ਆਈ ਤੁਰਤ ਗੁਰੂ ਕੇ ਪਾਸ।
ਖਾਲਸਾ ਜੀ, ਹੁਣ ਭਾਈ ਬੁਲਾਕੀ ਦਾਸ ਦੀ ਜਿਹੜੀ ਮਾਤਾ ਸੀ ਨਾ, ਉਹਨੇ ਜਦੋਂ ਸੁਣਿਆ ਕਿ ਸਤਿਗੁਰੂ ਜੀ ਚੱਲੇ ਨੇ, ਹੁਣ ਉਹ ਬੜਾ ਪਿਆਰ ਕਰਦੀ ਸਤਿਗੁਰਾਂ ਨਾਲ, ਬਿਰਧ ਮਾਈ ਸੀ, ਉਹਨੇ ਜਦੋਂ ਸੁਣਿਆ ਕਿ ਸਤਿਗੁਰੂ ਜੀ ਚੱਲੇ ਹਨ,
ਕਰਤ ਪ੍ਰੇਮ ਪੰਕਜ ਪਗ ਪਰੇ,
ਦੌੜ ਕੇ ਆਈ ਤੇ ਸਤਿਗੁਰਾਂ ਦੇ ਚਰਨਾਂ ਤੇ ਟਹਿ ਪਈ। ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਪਕੜ ਲਿਆ।
ਯੁਗਲ ਬਿਲੋਚਨ ਆਸੂ ਧਰੇ,
ਅੱਖਾਂ ਚੋਂ ਹੰਝੂ ਵਹਿ ਰਹੇ ਨੇ, ਸਤਿਗੁਰੂ ਜੀ ਚੱਲੇ ਨੇ, ਹਾਲੇ ਤਾਂ ਮੇਰਾ ਮਨ ਵੀ ਨਹੀਂ ਸੀ ਰੱਜਿਆ ਦਰਸ਼ਨ ਕਰਕੇ, ਤੇ ਸਤਿਗੁਰੂ ਜੀ ਨੇ ਚੱਲਣ ਦੀ ਤਿਆਰੀ ਕਰ ਲਈ। ਕਹਿੰਦੇ ਨੇਤਰ ਭਰ ਗਏ ਨੇ ਮਾਈ ਦੇ ਤੇ ਚਰਨਾਂ ਤੇ ਡਿੱਗੀ ਹੋਈ ਹੈ।
ਏ ਪ੍ਰਭੂ ਸੁਣਿਓ ਕੂਚ ਮੈਂ ਆਏ, ਉਰ ਜੈਸੇ ਅਬਲਾਕ ਬਸਾਏ।
ਮਹਾਰਾਜ ਮੈਨੂੰ ਪਤਾ ਲੱਗਾ ਕਿ ਤੁਸੀਂ ਚੱਲੇ ਹੋ, ਮੈਂ ਤੁਹਾਡੇ ਚੱਲਣ ਦੀ ਖਬਰ ਸੁਣ ਕੇ ਆਪਣੇ ਹਿਰਦੇ ਦੀ ਅਭਿਲਾਖਾ ਪੂਰੀ ਕਰਨ ਲਈ ਤੁਹਾਡੇ ਚਰਨਾਂ ਵਿੱਚ ਆਈ ਹਾਂ।
ਸੋ ਮੈਂ ਜਾਚੀ ਰਾਵਰ ਪਾਸ, ਨਿਤ ਦਰਸ਼ਨ ਮੁਝ ਦਿਓ ਪ੍ਰਕਾਸ਼।
ਮੈਂ ਆਪ ਜੀ ਕੋਲੋਂ ਮੰਗਿਆ ਹੈ, ਕਦ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਮਹਾਰਾਜ ਕਿ ਮੈਨੂੰ ਤੁਹਾਡੇ ਰੋਜ਼ ਦਰਸ਼ਨ ਹੋਣ, ਹਰ ਰੋਜ਼ ਮੈਂ ਤੁਹਾਡੇ ਦਰਸ਼ਨ ਕਰਾਂ। ਮਹਾਰਾਜ ਇਹ ਮੈਂ ਆਪਣੇ ਮਨ ਦੀ ਅਭਿਲਾਖਾ ਆਪ ਜੀ ਅੱਗੇ ਪ੍ਰਗਟ ਵੀ ਕੀਤੀ, ਮੇਰਾ ਇਹ ਮਨੋਰਥ ਹੈ ਕਿ ਮੈਨੂੰ ਰੋਜ਼ ਆਪ ਜੀ ਦੇ ਦਰਸ਼ਨ ਹੋਣ।
ਮੋਰ ਮਨੋਰਥ ਪੂਰਨ ਕੀਜੈ,
ਮਹਾਰਾਜ ਮੇਰੇ ਮਨ ਦਾ ਮਨੋਰਥ ਪੂਰਨ ਕਰ ਦਿਓ।
ਸਤਿਗੁਰ ਸਦੀਆਂ ਬਸੀਜੈ,
ਮਹਾਰਾਜ ਆਪ ਕਿਰਪਾ ਕਰਕੇ ਸਦਾ ਇੱਥੇ ਵਸਣਾ ਕਰੋ, ਇੱਥੇ ਹੀ ਰਹੋ, ਤੁਸੀਂ ਜਾਓ ਹੀ ਨਾ ਕਿਤੇ, ਇੱਥੇ ਹੀ ਨਿਵਾਸ ਕਰੋ।
ਸੁਣ ਕਰਕੇ ਪ੍ਰੇਮ ਬਹੁ ਤੇਰੇ,
ਸੁਣ ਕੇ ਮਹਾਰਾਜ ਜੀ ਬੋਲੇ, ਕਹਿੰਦੇ ਮਾਤਾ ਤੇਰੇ ਹਿਰਦੇ ਵਿੱਚ ਬੜਾ ਭਾਰੀ ਪ੍ਰੇਮ ਹੈ।
ਇਸਤੇ ਹਮ ਆਏ ਘਰ ਹੇਰੇ,
ਅਸਲ ਵਿੱਚ ਤੇਰੀ ਪ੍ਰੀਤ ਦੇ ਬੱਧੇ ਹੀ ਤਾਂ ਅਸੀਂ ਆਏ ਹਾਂ ਇੱਥੇ ਮਾਈ, ਤੇਰੇ ਮਨ ਦਾ ਪ੍ਰੇਮ ਵੇਖ ਕੇ ਅਸੀਂ ਤੇਰੇ ਘਰ ਵੀ ਚੱਲ ਕੇ ਆਏ, ਤੇ ਤੂੰ ਤੇਰੇ ਮਨ ਦੀ ਭਾਵਨਾ ਸੀ ਮੈਂ ਆਪਣੇ ਘਰ ਚ ਦਰਸ਼ਨ ਕਰਾਂ, ਤੇ ਅਸੀਂ ਤੇਰੇ ਘਰ ਆ ਕੇ ਤੈਨੂੰ ਦਰਸ਼ਨ ਦਿੱਤੇ ਨੇ।
ਬਿਰਧ ਭਈ ਬਹਿ ਗਈ ਬਤੀਤ,
ਬਿਰਧ ਹੋ ਚੁੱਕੀ ਹੈ, ਉਮਰ ਤੇਰੀ ਬੀਤ ਚੁੱਕੀ ਹੈ,
ਹੁਣ ਸ਼ੁਭ ਗਤ ਪ੍ਰਾਪਤ ਨੀਤ,
ਹੁਣ ਤੈਨੂੰ ਸ਼ੁਭ ਗਤੀ ਦੀ ਪ੍ਰਾਪਤੀ ਹੋਵੇਗੀ।
ਹਮ ਕਰਨੇ ਅਬ ਕਾਜ ਕਨੇਰੇ, ਤੂੰ ਆਹਿਸਤੇ ਜਾਏ ਅਗੇਰੇ।
ਮਾਤਾ ਹੁਣ ਅਸੀਂ ਇੱਥੇ ਰਹਿ ਨਹੀਂ ਸਕਦੇ ਕਿਉਂਕਿ ਅਸੀਂ ਬਹੁਤ ਹੋਰ ਕੰਮ ਨੇ ਸਾਡੇ ਜਿਹੜੀ ਪਰਮੇਸ਼ਰ ਨੇ ਡਿਊਟੀ ਲਾਈ ਹੈ ਉਹ ਅਸੀਂ ਅੱਗੇ ਜਾ ਕੇ ਕਰਨੇ ਨੇ। ਜੇ ਤੂੰ ਆਗਿਆ ਦੇਵੇਂਗੀ ਤੇ ਟੁਰ ਜਾਵਾਂਗੇ। ਵੇਖੋ ਨੌਵੇਂ ਪਾਤਸ਼ਾਹ ਦਾ ਪਿਆਰ, ਜੇ ਮਾਈ ਦਾ ਹਿਰਦਾ ਪ੍ਰੀਤ ਨਾਲ ਭਰਿਆ ਤੇ ਸਤਿਗੁਰੂ ਵੀ ਓਨੀ ਪ੍ਰੀਤ ਨਾਲ ਭਰੇ ਹੋਏ, ਮਾਈ ਮਾਤਾ ਨਾਲ ਓਨੀ ਪ੍ਰੀਤ ਕਰਦੇ। ਕਹਿੰਦੇ ਮਾਈ ਜੇ ਤੇਰੇ ਮਨ ਚ ਇੰਨੀ ਪ੍ਰੀਤ ਹੈ ਤੇ ਤੂੰ ਆਗਿਆ ਕਰੇਂਗੀ, ਅਸੀਂ ਕੰਮ ਬੜੇ ਕਰਨੇ ਨੇ ਹੋਰ, ਆਗਿਆ ਦੇਵੇਂਗੀ ਤੇ ਅਸੀਂ ਚਲੇ ਜਾਵਾਂਗੇ ਅੱਗੇ।
ਲਿਓ ਲਿਖਾਏ ਮੇਰੀ ਤਸਵੀਰ।
ਜੇ ਤੇਰੇ ਮਨ ਚ ਸਾਡੇ ਦਰਸ਼ਨਾਂ ਦੀ ਇੱਛਾ ਹੈ ਤੇ ਮਾਤਾ ਜੀ ਏਦਾਂ ਕਰੋ ਤੁਸੀਂ ਸਾਡੀ ਤਸਵੀਰ ਬਣਵਾ ਲਓ।
ਹੈ ਅਬ ਜਥਾ ਸਚੀਰ ਸ਼ਰੀਰ।
ਜਿਸ ਤਰ੍ਹਾਂ ਦੇ ਕੱਪੜੇ ਬਸਤਰ ਅਸੀਂ ਪਾਏ ਨੇ ਇਸ ਵੇਲੇ, ਜਿਸ ਤਰ੍ਹਾਂ ਦੀ ਦਸਤਾਰ ਬੱਧੀ ਹੈ, ਏਦਾਂ ਦੇ ਬਸਤਰਾਂ ਵਾਲੀ ਤਸਵੀਰ ਤੂੰ ਸਾਡੀ ਬਣਵਾ ਲੈ।
ਤਿਸ ਪ੍ਰਿਅੰਕ ਪਲਕ ਟਿਕਾਏ।
ਜਿਹੜਾ ਪਲੰਘਾ ਤੂੰ ਸਾਡੇ ਬੈਠਣ ਲਈ ਬਣਾਇਆ ਸੀ, ਜਿਹਦੇ ਤੇ ਅਸੀਂ ਬੈਠੇ ਸੀ, ਉਸੇ ਪਲੰਘੇ ਤੇ ਉਹ ਤਸਵੀਰ ਰੱਖ ਲਵੀ।
ਓਏ ਪੁਨੀਤ ਪੂਜੋ ਕਰ ਪਾਏ।
ਭਾਵਨਾ ਦੇ ਨਾਲ ਪਿਆਰ ਦੇ ਨਾਲ ਉਸ ਤਸਵੀਰ ਵਿੱਚੋਂ ਦਰਸ਼ਨ ਕਰ ਲਿਆ ਕਰੀ ਰੋਜ਼ ਸਾਡੇ ਤੇ ਉਹਦੀ ਪੂਜਾ ਕਰ ਲਿਆ ਕਰੀ।
ਜਥਾ ਕਰੀ ਅਬ ਮੇਰੀ ਪੂਜਾ ਤਥਾ ਸਰੀਰ ਜਾਨ ਮਮ ਦੂਜਾ।
ਜਿਵੇਂ ਹੁਣ ਤੂੰ ਮੇਰੀ ਪੂਜਾ ਕੀਤੀ ਹੈ ਇਸ ਤਰ੍ਹਾਂ ਉਸ ਤਸਵੀਰ ਨੂੰ ਤੂੰ ਮੇਰਾ ਦੂਜਾ ਸਰੀਰ ਸਮਝੀ ਤੇ ਸਰੀਰ ਨੂੰ ਉਹ ਤਸਵੀਰ ਨੂੰ ਦੂਜਾ ਸਰੀਰ ਸਮਝ ਕੇ ਉਹਦੀ ਪੂਜਾ ਕਰੀ।
ਨਿਤ ਦਰਸ਼ਨ ਕੇ ਫਲ ਕੋ ਪਾਏ।
ਮਨ ਵਿੱਚ ਨਿਤ ਦਰਸ਼ਨਾਂ ਦਾ ਫਲ ਤੈਨੂੰ ਪ੍ਰਾਪਤ ਹੋਵੇਗਾ।
ਅੰਤ ਸਮੇਂ ਮੁਝ ਤੋਂ ਮਿਲ ਜਾਏ।
ਅੰਤਮ ਸਮੇਂ ਸਰੀਰ ਤਿਆਗ ਕੇ ਤੂੰ ਮੇਰੇ ਚ ਪੇ ਦੋ। ਇਹ ਭਾਵਨਾ ਦੀ ਗੱਲ ਹੈ ਖਾਲਸਾ ਜੀ। ਵੈਸੇ ਸਤਿਗੁਰਾਂ ਨੇ ਸਾਨੂੰ ਮੂਰਤੀ ਪੂਜਾ ਵਿੱਚ ਨਹੀਂ ਲਾਇਆ, ਪਰ ਇੱਥੇ ਉਸ ਮਾਈ ਦੀ ਇੱਕ ਪ੍ਰੀਤ ਸੀ ਕਿ ਮਹਾਰਾਜ ਮੈਂ ਤੁਹਾਡੇ ਦਰਸ਼ਨ ਹੀ ਕਰਨੇ ਨੇ ਤੇ ਮਹਾਰਾਜ ਜੀ ਨੇ ਹੁਕਮ ਕੀਤਾ ਵੀ ਤਸਵੀਰ ਬਣਵਾ ਲੈ ਸਾਡੀ ਤੇ ਉਸ ਤਸਵੀਰ ਵਿੱਚੋਂ ਸਾਡੀ ਮੂਰਤ ਦੇ ਦਰਸ਼ਨ ਕਰ ਲਿਆ ਕਰੀ ਤੇ ਉਸੇ ਤਰ੍ਹਾਂ ਪੂਜਾ ਕਰ ਲਿਆ ਕਰੀ ਤੇ ਸਰੀਰ ਤਿਆਗ ਕੇ ਅੰਤ ਨੂੰ ਤੂੰ ਸਾਡੇ ਚ ਭੇਦ ਹੋਵੇਂਗੀ।
ਸੁਣ ਔਰ ਅਰਖੀ ਤੁਰਤ ਸਿਧਾਏ।
ਸੁਣ ਕੇ ਉਸ ਵੇਲੇ ਮਾਈ ਬੜੀ ਖੁਸ਼ ਹੋਈ ਤੇ ਖੁਸ਼ ਹੋ ਕੇ ਗਈ।
ਜਾਏ ਚ ਤੇਰੇ ਕੋਲੇ ਆਏ।
ਗਈ ਜਾ ਕੇ ਇੱਕ ਚਿੱਤਰਕਾਰ ਨੂੰ ਲੈ ਕੇ ਆਈ, ਜਿਹੜਾ ਚਿੱਤਰ ਬਣਾਉਂਦਾ ਸੀ, ਤਸਵੀਰਾਂ ਬਣਾਉਂਦਾ ਸੀ। ਮਾਈ ਇੱਕ ਚਿੱਤਰਕਾਰ ਨੂੰ ਲੈ ਕੇ ਆਈ।
ਬਹੁਤ ਅਨੰਦੇ ਕਰ ਕੈਤ ਸੁਣਾਏ।
ਖੁੱਲੀ ਮਾਇਆ ਦੇ ਦਿੱਤੀ, ਕਹਿੰਦੇ ਜਿਵੇਂ ਤਾਂ ਮਹਾਰਾਜ ਜੀ ਦਾ ਸਰੂਪ ਹੈ ਨਾ ਇਨ ਬਿਨ, ਇਸੇ ਤਰ੍ਹਾਂ ਦੀ ਤਸਵੀਰ ਬਣਾਈ।
ਯਥਾ ਯੋਗ ਪਿਖਲਿਕੋ ਬਣਾਏ।
ਯਥਾ ਯੋਗ ਜਿਹੋ ਜਿਹੇ ਕੱਪੜੇ ਪਾਏ ਨੇ, ਉਸੇ ਤਰ੍ਹਾਂ ਦੇ ਬਸਤਰ, ਉਸੇ ਤਰ੍ਹਾਂ ਦਾ ਸਾਰਾ ਸਰੂਪ, ਚਿਹਰਾ ਮੂਹਰਾ ਉਸੇ ਤਰ੍ਹਾਂ ਦਾ ਹੀ ਤੂੰ ਬਣਾਉਣਾ ਕਰ।
ਚਤੁਰ ਚ ਤੇਰਾ ਕਰ ਨਿਤ ਚਾਓ।
ਚਿੱਤਰਕਾਰ ਬੜਾ ਸਿਆਣਾ ਸੀ, ਉਹ ਬੜੇ ਚਾਉ ਦੇ ਨਾਲ ਸਤਿਗੁਰਾਂ ਦਾ ਚਿੱਤਰ ਬਣਾਉਣ ਲੱਗਾ।
ਬੈਠ ਨਿਟ ਬੰਦ ਤਰ ਪਾਓ।
ਭਾਵਨਾ ਨਾਲ ਸਤਿਗੁਰਾਂ ਨੂੰ ਮੱਥਾ ਟੇਕ ਕੇ ਕੋਲ ਬੈਠ ਗਿਆ।
ਅੰਗ ਸੁਬਸਤ ਜੇ ਐ ਜੈਸੇ।
ਜਿਵੇਂ ਮਹਾਰਾਜ ਜੀ ਦੇ ਸਰੀਰ ਦੇ ਅੰਗਾਂ ਤੇ ਬਸਤਰ ਸਜੇ ਹੋਏ ਹਨ,
ਹਰੇ ਪ੍ਰੇਮ ਕੋ ਲਿਖ ਕਰ ਤੈਸੇ।
ਉਸੇ ਤਰ੍ਹਾਂ ਪ੍ਰੇਮ ਦੇ ਨਾਲ ਭਰੇ ਹੋਏ, ਪ੍ਰੇਮ ਦੇ ਨਾਲ, ਪ੍ਰੀਤ ਦੇ ਨਾਲ ਉਸੇ ਤਰ੍ਹਾਂ ਮਹਾਰਾਜ ਜੀ ਦੀ ਤਸਵੀਰ ਬਣਾਉਣ ਲੱਗਾ।
ਬਦਨ ਪ੍ਰਫੁੱਲਤ ਕਮਲ ਸਮਾਨਾ ਰੁਚਿਰ ਬਿਲੋਚਨ ਕਿਰਪਾ ਨਿਧਾਨਾ।
ਮਹਾਰਾਜ ਜੀ ਦਾ ਸਾਰਾ ਸਰੀਰ ਪਹਿਲਾਂ ਉਹਨੇ ਬਣਾਇਆ, ਫਿਰ ਚਿਹਰਾ ਬਣਾਉਣ ਵਾਸਤੇ ਤਿਆਰੀ ਕਰਨ ਲੱਗਾ। ਸਤਿਗੁਰਾਂ ਦਾ ਚਿਹਰਾ ਬੜਾ ਸੁੰਦਰ ਕਮਲ ਦੇ ਸਮਾਨ ਖਿੜਿਆ ਹੋਇਆ, ਵਿਗਸਿਆ ਹੋਇਆ, ਅੱਖਾਂ ਵਿੱਚ ਇੱਕ ਨੂਰ ਹੈ, ਅੱਖਾਂ ਵਿੱਚ ਇੱਕ ਅਲੌਕਿਕ ਜੀ ਮਸਤੀ ਹੈ ਨੌਵੇਂ ਪਾਤਸ਼ਾਹ ਦੇ।
ਨੈ ਲਿਖ ਸਕਿਓ ਰਿਓ ਪਛਤਾਏ।
ਸਤਨਾਮ ਸ੍ਰੀ। ਬਾਕੀ ਤਾਂ ਸਾਰਾ ਸਰੀਰ ਬਣਾ ਲਿਆ, ਜਦੋਂ ਚਿਹਰਾ ਬਣਾਉਣ ਲੱਗਾ ਤੇ ਉਹਦੇ ਕੋਲੋਂ ਬਣਦਾ ਹੀ ਨਹੀਂ ਪਿਆ। ਅੱਜ ਵੀ ਚਿੱਤਰਕਾਰ ਘੋੜਾ ਬੜਾ ਸੋਹਣਾ ਬਣਾ ਲੈਂਦੇ ਨੇ ਤੇ ਘੋੜੇ ਤੇ ਬਾਕੀ ਦਾ ਸਰੀਰ ਵੀ ਬੜਾ ਸੋਹਣਾ ਬਣਾ ਲੈਂਦੇ ਨੇ, ਪਰ ਚਿਹਰੇ ਵਿੱਚ ਜਿਹੜੀ ਮਹਾਰਾਜ ਜੀ ਦੇ ਖਿੱਚ ਹੈ ਉਹ ਨਹੀਂ ਪੂਰਨ ਤੌਰ ਤੇ ਬਣਾ ਸਕਦੇ। ਜਿੰਨੀਆਂ ਤਸਵੀਰਾਂ ਤੁਸੀਂ ਬਣੀਆਂ ਵੇਖਦੇ ਹੋ ਗੁਰੂ ਸਾਹਿਬਾਨਾਂ ਦੀਆਂ, ਚਿਹਰਾ ਨਹੀਂ ਬਣਾ ਸਕਦੇ, ਕਿਉਂਕਿ ਚਿਹਰੇ ਬਣਾਉਣ ਵਾਸਤੇ ਜਿਹੜੀ ਭਗਤੀ ਭਾਵਨਾ ਚਿੱਤਰਕਾਰ ਦੇ ਅੰਦਰ ਚਾਹੀਦੀ ਹੈ ਉਹ ਇਹਨਾਂ ਅੰਦਰ ਹੁੰਦੀ ਨਹੀਂ। ਉਹ ਅੰਦਰ ਉਹ ਭਗਤੀ ਭਾਵਨਾ ਹੈ ਨਹੀਂ। ਤੇ ਹੁਣ ਇਹਦੇ ਅੰਦਰ ਵੀ ਭਗਤੀ ਭਾਵਨਾ ਨਹੀਂ ਸੀ, ਇਸ ਕਰਕੇ ਸਤਿਗੁਰਾਂ ਦਾ ਚਿਹਰਾ ਨਹੀਂ ਬਣਾ ਸਕਿਆ। ਕੋਸ਼ਿਸ਼ ਉਹਨੇ ਬੜੀ ਕੀਤੀ ਪਰ ਚਿਹਰਾ ਨਹੀਂ ਤਿਆਰ ਕਰ ਸਕਿਆ।
ਤਬ ਸੋ ਕਲਮ ਗਈ ਗਤ ਦਾਏ,
ਮਹਾਰਾਜ ਜੀ ਨੇ ਵੇਖਿਆ ਕਿ ਚਿੱਤਰਕਾਰ ਇਹਦੇ ਬਸ ਵਿੱਚ ਵੀ ਕੋਈ ਨਹੀਂ, ਚਿਹਰੇ ਤੇ ਪ੍ਰਕਾਸ਼ ਲਾਲੀ ਇੰਨੀ ਵੀ ਕਰ ਹੀ ਨਹੀਂ ਸੀ, ਵੇਖ ਹੀ ਨਹੀਂ ਸੀ ਸਕਦਾ। ਮਹਾਰਾਜ ਜੀ ਨੇ ਉਹਦੀ ਮਜਬੂਰੀ ਸਮਝ ਲਈ ਤੇ ਉਹਦੇ ਕੋਲੋਂ ਕਲਮ ਆਪ ਲੈ ਲਈ ਨੌਵੇਂ ਪਾਤਸ਼ਾਹ ਨੇ ਆਪਣੇ ਹੱਥਾਂ ਨਾਲ, ਤੇ ਆਪ ਉਹ ਕਲਮ ਲੈ ਕੇ ਜਿਹੜਾ ਚਿੱਤਰ ਬਣ ਰਿਹਾ ਸੀ
ਆਪਣਾ ਹੱਥ ਤੇ ਮੁਖ ਕੋ ਲਿਖਿਓ,
ਆਪਣਾ ਚਿਹਰਾ ਸਤਿਗੁਰਾਂ ਨੇ ਆਪ ਬਣਾਇਆ ਨੌਵੇਂ ਪਾਤਸ਼ਾਹ ਨੇ, ਆਪ ਆਪਣੀ ਕਲਮ ਦੇ ਨਾਲ ਉਹ ਚਿਹਰਾ ਮੋਹਰਾ ਆਪ ਸਤਿਗੁਰਾਂ ਨੇ ਤਿਆਰ ਕੀਤਾ।
ਔਰ ਬਿਸਮਾਏ ਜਿਨ ਜਿਨ ਪਿਖਿਓ,
ਜਿਨੇ ਜਿਨੇ ਵੀ ਵੇਖਿਆ ਉਹ ਹੈਰਾਨ ਹੋ ਗਏ।
ਨਿਜ ਕਰਤੇ ਬਿਰਦਾ ਕੋ ਦੇ,
ਤਸਵੀਰ ਤਿਆਰ ਕਰਕੇ ਨਾ ਮੋ ਚਿਹਰਾ ਮਹਾਰਾਜ ਜੀ ਨੇ ਬਣਾ ਦਿੱਤਾ, ਤੇ ਫਿਰ ਉਹ ਚਿੱਤਰ ਉਹ ਤਸਵੀਰ ਆਪਣੇ ਹੱਥੀ ਨੌਵੇਂ ਪਾਤਸ਼ਾਹ ਨੇ ਉਸ ਬਿਰਧ ਮਾਈ ਨੂੰ ਦਿੱਤੀ।
ਭਰੀ ਆਨੰਦ ਸੋ ਸੁੰਦਰ ਲਏ,
ਉਹਨੇ ਤਸਵੀਰ ਵੇਖੀ ਸਤਿਗੁਰਾਂ ਦੀ ਤੇ ਆਨੰਦ ਨਾਲ ਹਿਰਦਾ ਭਰ ਗਿਆ।
ਦੇਖਣ ਲੱਗੀ ਦਿਰਗ ਆ ਗਏ ਤੋਏ,
ਆਪਣੀਆਂ ਅੱਖਾਂ ਦੇ ਸਾਹਮਣੇ ਸਤਿਗੁਰਾਂ ਦੀ ਤਸਵੀਰ ਵੇਖਣ ਲੱਗੀ।
ਉਰਤ ਪਲਕ ਮਿਲੀ ਐ ਦੋਏ,
ਵੇਖਿਆ ਨਾ ਜਦੋਂ ਉਦੋਂ ਮਹਾਰਾਜ ਜੀ ਦੀਆਂ ਅੱਖਾਂ ਬੰਦ ਸੀ ਤਸਵੀਰ ਦੇ ਉੱਤੇ, ਵੇਖੋ ਕਲਾ ਵਰਤਰੀ ਮਹਾਰਾਜ ਜੀ ਦੀ, ਤਸਵੀਰ ਦੀਆਂ ਜਿਹੜੀਆਂ ਅੱਖਾਂ ਸਨ ਉਹ ਤਸਵੀਰ ਨੇਤਰ ਬੰਦ ਸਨ, ਉਸ ਵੇਲੇ ਨੇਤਰ ਬੰਦ ਦੀ ਤਸਵੀਰ ਵੇਖ ਰਹੀ ਹੈ।
ਪੁਨ ਦੇਖਤ ਦੋਨੋਂ ਖੁੱਲ ਗਏ,
ਜਦੋਂ ਮਹਾਰਾਜ ਜੀ ਨੇ ਦਿੱਤੀ ਉਦੋਂ ਨੇਤਰ ਬੰਦ ਸੀ ਤਸਵੀਰ ਤੇ ਚਿਹਰੇ ਤੇ, ਤੇ ਜਦੋਂ ਵੇਖਣ ਲੱਗੀ ਤੇ ਵੇਖਦਿਆਂ ਕਹਿੰਦੇ ਉਹ ਬੰਦ ਨੇਤਰ ਖੁੱਲ ਗਏ ਤਸਵੀਰ ਤੇ, ਨੇਤਰ ਬੰਦ ਜਿਹੜੇ ਸਨ ਉਹ ਖੁੱਲ ਗਏ, ਖੁੱਲੇ ਨੇਤਰ ਵੇਖੇ।
ਅਦਭੁਤ ਗਤ ਕੋ ਬਿਸਮਤ ਬਏ,
ਅਦਭੁਤ ਗਤ ਵੇਖ ਕੇ ਉਹ ਮਾਈ ਹੈਰਾਨ ਹੋ ਗਈ। ਉਹਦੀ ਭਾਵਨਾ ਬਣਾਣੀ ਸੀ ਨਾ ਕਿ ਇਹ ਤਸਵੀਰ ਵਿੱਚ ਵੀ ਕਲਾ, ਤੇ ਕਹਿੰਦੇ ਨੇਤਰ ਖੁੱਲ ਗਏ ਜਦੋਂ ਇਹਨੇ ਵੇਖਿਆ।
ਮੂਰਤੇ ਸ਼ਕਤ ਧਰਮ ਤੇ,
ਸਮਝ ਗਈ ਕਿ ਜਿਹੜੀ ਤਸਵੀਰ ਹੈ ਕੋਈ ਸਧਾਰਨ ਤਸਵੀਰ ਨਹੀਂ, ਇਹ ਵੀ ਸ਼ਕਤੀ ਰੱਖਦੀ ਹੈ। ਸਧਾਰਨ ਹੋ ਵੀ ਕਿਵੇਂ ਸਕਦੀ ਹੈ ਜਿਹਦਾ ਚਿਹਰਾ ਨੌਵੇਂ ਪਾਤਸ਼ਾਹ ਨੇ ਆਪ ਆਪਣੇ ਹੱਥੀ ਬਣਾਇਆ ਹੋਵੇ। ਇਸ ਕਰਕੇ ਕਹਿੰਦੇ ਬੜੀ ਸੁੰਦਰ ਤੇ ਸ਼ਕਤੀ ਵਾਲੀ ਮੂਰਤ ਹੈ।
ਦ੍ਰਿੜ ਨਿਸ਼ਚੈ ਕੋ ਹਿਰਦੈ ਕਰਨ ਤੇ,
ਦ੍ਰਿੜ ਨਿਸ਼ਚਾ ਆਪਣੇ ਹਿਰਦੇ ਚ ਕਰਦੀ ਹੈ।
ਕਰੀ ਪਰਿਆਂਕ ਸਥਾਪਨ ਰੂਰੇ,
ਪਲੰਗੇ ਦੇ ਉੱਤੇ ਮਹਾਰਾਜ ਜੀ ਦੀ ਉਹ ਤਸਵੀਰ ਇਹਨੇ ਆਪਣੇ ਘਰ ਜਾ ਕੇ ਰੱਖੀ।
ਮਨੋ ਆਪ ਬੈਠੇ ਗੁਰਪੂਰੇ,
ਤਸਵੀਰ ਰੱਖੀ ਏਦਾਂ ਜਾਪਦੀ ਹੈ ਮਾਨੋ ਜਿਵੇਂ ਖੁਦ ਗੁਰੂ ਤੇਗ ਬਹਾਦਰ ਸਾਹਿਬ ਆਪ ਬੈਠੇ ਨੇ। ਅੱਜ ਵੀ ਕਹਿੰਦੇ ਢਾਕੇ ਵਿੱਚ ਉਹ ਮਹਾਰਾਜ ਜੀ ਦੀ ਤਸਵੀਰ ਗੁਰੂ ਸਾਹਿਬ ਦੇ ਸਥਾਨ ਤੇ ਸੁਸ਼ੋਭਿਤ ਹੈ, ਉਹੀ ਤਸਵੀਰ ਜੋ ਬੁਲਾਕੀ ਦਾਸ ਦੀ ਮਾਤਾ ਨੇ ਬਣਵਾਈ ਹੈ, ਤੇ ਕਹਿੰਦੇ ਉਹ ਤਸਵੀਰ ਘਰ ਜਾ ਕੇ ਇਹਨੇ ਪਲੰਗੇ ਤੇ ਰੱਖੀ ਹੈ।
ਜਬ ਜਬ ਦਰਸ਼ਨ ਕੋ ਦਰਸਾਏ, ਲਗੀ ਪਲਕ ਪੁਨ ਖੁਲਤ ਦਿਖਾਏ।
ਖਾਲਸਾ ਜੀ, ਜਦੋਂ ਵੀ ਉਹ ਤਸਵੀਰ ਦੀ ਖਾਸੀਅਤ ਇਹ ਸੀ ਕਿ ਜਦੋਂ ਵੀ ਮਾਈ ਨੇ ਆ ਕੇ ਦਰਸ਼ਨ ਕਰਨੇ, ਪਹਿਲਾਂ ਨੇਤਰ ਬੰਦ ਹੋਣੇ ਤਸਵੀਰ ਦੇ ਉੱਤੇ ਸਤਿਗੁਰਾਂ ਦੇ, ਤੇ ਜਦੋਂ ਮਾਈ ਨੇ ਆਉਣਾ ਤੇ ਉਦੋਂ ਸਾਹਿਬ ਦੇ ਨੇਤਰ ਖੁੱਲ ਜਾਣੇ। ਜਦੋਂ ਜਦੋਂ ਵੀ ਵੇਖਣਾ, ਜਦੋਂ ਵੀ ਆ ਕੇ ਦਰਸ਼ਨ ਕਰਨੇ, ਉਨੀ ਵੇਰੀ ਨੇਤਰ ਖੁੱਲ ਕੇ ਤਸਵੀਰ ਦੇ ਵਿੱਚੋਂ ਨੇਤਰ ਖੁੱਲੇ ਹੋਣੇ ਮਹਾਰਾਜ ਜੀ ਦੇ।
ਸ਼ੀਤਲ ਹਿਰਦਾ ਕਰਿਓ ਸੁਖ ਪਾਇਓ,
ਇਦਾਂ ਇਹਦਾ ਹਿਰਦਾ ਸ਼ੀਤਲ ਹੋ ਗਿਆ, ਬੜਾ ਸੁਖ ਪ੍ਰਾਪਤ ਕੀਤਾ ਮਾਈ ਨੇ।
ਨਿਤ ਪ੍ਰਤ ਪੂਜਿਤ ਹੀ ਉਲਸਾਇਓ,
ਨਿਤ ਪ੍ਰਤੀ ਸਤਿਗੁਰਾਂ ਦੀ ਪੂਜਾ ਕਰਦੀ ਰਹੀ।
ਸ਼੍ਰੀ ਸਤਿਗੁਰ ਸਭ ਤੇ ਹੋਏ ਵਿਦਾ,
ਇਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਭ ਤੋਂ, ਉਹ ਨੌਵੇਂ ਪਾਤਸ਼ਾਹ ਜੀ ਦੀ ਤਸਵੀਰ ਦੇ ਕਈ ਜਿਹੜੇ ਉਲੱਥੇ ਹੋਏ ਬਾਅਦ ਵਿੱਚ ਕੈਮਰਿਆਂ ਦੇ ਨਾਲ ਵੀ ਕੀਤੇ ਗਏ, ਉਹ ਹੁਣ ਮਹਾਰਾਜ ਜੀ ਦੀਆਂ ਕਈ ਤਸਵੀਰਾਂ ਉਹ ਪੁਰਾਤਨ ਢੰਗ ਦੀਆਂ ਬਣੀਆਂ ਹੋਈਆਂ ਮਿਲਦੀਆਂ ਵੀ ਨੇ। ਤੋ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਇੱਥੋਂ ਵਿਦਾ ਹੋ ਕੇ ਚਲੇ ਗਏ।
ਚਲੇ ਸਮੀਪ ਮਹੀ ਪੈ ਤਲਾ,
ਰਾਜਾ ਬਿਸ਼ਨ ਸਿੰਘ ਮਹਾਰਾਜ ਜੀ ਦੇ ਨਾਲ ਸੀ, ਉਹਦੇ ਨਾਲ ਚੱਲ ਪਏ।
ਸੰਗਤ ਬ੍ਰਿੰਦ ਮਸਾਂਦੇ ਆਨੰਦੇ,
ਸਾਰੀਆਂ ਸੰਗਤਾਂ ਸਤਿਗੁਰਾਂ ਦੇ ਨਾਲ ਹਨ।
ਕਿਤਕ ਦੂਰ ਸੰਗਲੇ ਪਗ ਬੰਦੇ,
ਦੂਰ ਤੱਕ ਸੰਗਤ ਸਤਿਗੁਰਾਂ ਨੂੰ ਵਿਦਾ ਕਰਨ ਗਈ।
ਸਭ ਕੋ ਦਿਓ ਹਟਾਏ ਪਿਛਾਰੇ, ਚਲੇ ਗੁਰੂ ਸੇਵਕਾ ਅਸਵਾਰੇ।
महाराज जी ने विदा कर दिता भाई हुण जाओ वापस ते सतगुरां दी सवारी इत्थों अगे चल पई।
राजा सुन आगे चल आवा।
राजे नू पता लगा के सतगुरु जी आ गए ने अगे महाराज जी नू मिलन आया।
देखत पद पर शीश झुकावा।
महाराज जी दे चरणा ते शीश झुकाया राजे ने।
लियाए सिवर मैं गुरु तारे कवि संतोख सिंह होए बलियारे।
सतगुरां नू अपने डेरे विच लिया के राजा बिशन सिंह ने उतारा करवाया। मां कवि भाई संतोख सिंह जी कहिंदे मैं अपने ऐसे सतगुरां तों बलिहार जांदा हां वारे वारे जांदा हां। करीबन वाज पातशाह जी दा पवित्र इतिहास कथन करदे हां होइयां भुल्लां चुक्कां दी खेमां।